اوہیرا بندوق سردار چرت سنگھ کی کیو جگ میں مشہور جیسے مارے نیڑیوں تیسے مارے دور
واہگرو جی کا خالصہ واہگرو جی کی فتح پرم ستکار تے سنمان یوگ گرو کا خاص روپ گرو خالصہ سات سنگت تانا تانا شری گرو گرنتھ صاحب سچے پاتشاہ دے پاون پوتر چرنا بچ سندیا ویلے دے سجے ہوئے دیوانا بچ حاجریاں پر کے نتا پرتی اپنے جیون دیاں کڑیاں گرو لیکھے لوندیاں سفلا اور سکارتھا کر دے ستگرو شری گرو گرنتھ صاحب جی مہاراج جی دے درشن پرس دے ہو ایسے دین دیال ستگرو درشن پرس گرو کا جنم مرن دکھ جائے کوی کل پوکھن پنڈت نیال سنگھ جی نے ایک تھائیں ذکر کیتا ہے درش پرس کی نو گرو گرنتھ مہاراج جو کے پاپ جنمانتر کے پون روپ تارتے شری گرو گرنتھ صاحب جی مہاراج جی دے درشن جنم جنمانتراں دے پاپاں نو کٹن والے ہن ایسے ستگران دے جتھے نیتران دوارا درشن پرس دے ہو اوتھے اپنے شرونا دوارا ستگرو گرو خالصے پنتھ دا پاون اتیاس سرون کر رہے نیتران ستگران دے دیدار کرنے کنا نال کتھا سرون کرنی اور رسنا دوارا سمرن کرنا اے ست سنگت وچ بیٹھن دا طریقہ ہے وڈا کلو کارا ہو رہا ہے احمد شاہ بدالی نے خالصے پنتھ تے حملہ کیتا ہے پنتھ دیاں جنیاں مسلاں سن ساریاں مسلاں رل کے حملہ دا حملے دا مقابلہ کر رہے نے پر سنگاں دا زیادہ نقصان ہون دا کارن اے سی کہ سنگاں دا وحیر خالصے دا دل دا وحیر نال سی وحیر وچ بزرگ سن وحیر وچ بچے بھی سن تے وحیر دے وچ سنگاں دے پروار بھی سن ابدالی دی کوشش ہے کہ وحیر نالوں دل وکھرا کر کے وحیر ختم کر دیں پر چڑھت سنگھ شکر چکیے نے یہو جا مقابلہ کیتا کہ ابدالی دی فوج نو وحیر دے نیڑے نہیں لگن دیتا پانچ کوڑے سن نال رکھے ہوئے کوڑے تھک جاندے نے پر چڑھت سنگھ جی نہیں تھکے سردار جسا سنگھ جی آلو والیا جنہاں دے شریر تے بائی پھٹ لگ گئے نے پھر بھی رن بھومی وچوں جنگ دے میدان چوں پچھے نہیں ہٹے لڑدے چلے جا رہے ہیں اسی طرح جسا سنگھ جی رام گڑیا لڑ رہے نے جتھیدار نواب کپور سنگھ جی لڑ رہے نے جنہیں نامی جرنیل نے جتھیدار شام سنگھ جی جتھیدار کروڑا سنگھ جی ڈلے والیا مشل نسانہ والی مشل یہ سارے رل مل کے لڑ رہے نے ابدالی دی فوج دا مقابلہ کر رہے نے اور مالوے والے پاسے نو ملیر کوٹلے تو اگے نو ودھ دے جا رہے ہیں جویں ہور سنگاں دا بھاری نقصان ہو رہا آؤ انہاں سوربیر بہادر یودھیاں دا اتہاس خالصے پنتھ دا اتہاس سربن کریے یہ پنتھ دی قربانی ہے خالصے دی قربانی ہے ਜਿਨ੍ਹਾਂ ਦੀਆਂ ਕੀਤੀਆਂ ਕੁਰਬਾਨੀਆਂ ਸਾਡੇ ਵਾਸਤੇ ਸੁਖਦਾਈ ਹੋ ਰਹੀਆਂ ਹਨ, ਜਿਨ੍ਹਾਂ ਨੇ ਆਪਣੇ ਤਨਾਂ ਤੇ ਅਨੇਕਾਂ ਪ੍ਰਕਾਰ ਦੇ ਤਸੀਹੇ ਤੇ ਤਸ਼ੱਦਦ ਝੱਲੇ ਇਸ ਵਾਸਤੇ ਕਿ ਸਾਡਾ ਪੰਥ ਸਾਡੀ ਕੌਮ ਚੜ੍ਹਦੀ ਕਲਾ ਵਿੱਚ ਜਾਵੇ, ਜਾਂ ਇਸ ਤਰ੍ਹਾਂ ਕਹਿ ਲਈਏ ਅੱਜ ਜੋ ਅਸੀਂ ਖਾ ਰਹੇ ਹਾਂ ਪੁੰਚ ਰਹੇ ਹਾਂ ਇਹ ਉਹਨਾਂ ਸਿੰਘਾਂ ਦੀਆਂ ਕੁਰਬਾਨੀਆਂ ਦੇ ਸਦਕਾ ਹੈ, ਇਹ ਉਹਨਾਂ ਸਿੰਘਾਂ ਸੂਰਬੀਰ ਬਹਾਦਰ ਯੋਧਿਆਂ ਦੀ ਕਾਲਣਾ ਦੇ ਸਦਕਾ, ਉਹਨਾਂ ਦੀ ਕਾਲਣਾ ਉਹਨਾਂ ਦੀ ਕਮਾਈ ਅਸੀਂ ਖਾ ਰਹੇ ਹਾਂ। ਇੱਕ ਇੱਕ ਸਿੰਘ ਜੱਸਾ ਸਿੰਘ ਜੀ ਆਲੂ ਵਾਲੀਆ ਜੀ ਵਰਗੇ ਇਤਨੀ ਮਹਾਨ ਬੰਦਗੀ ਤੇ ਤਪ ਦੀ ਮੂਰਤ ਨੇ ਕਿ ਉਹਨਾਂ ਕੱਲਿਆਂ ਦੀ ਤਪੱਸਿਆ ਤੇ ਬੰਦਗੀ ਤੇ ਕਾਲਣਾ ਦਾ ਫਲ ਲੱਖਾਂ ਪ੍ਰਾਣੀ ਖਾ ਸਕਦੇ ਨੇ ਔਰ ਜੁਗਾਂ ਤੱਕ ਖਾਈ ਜਾਣ ਤੇ ਨਹੀਂ ਮੁੱਕਦਾ। ਪਰ ਉਹਨਾਂ ਵਰਗੇ ਕਿੰਨੇ ਸਿੰਘ ਨੇ ਜਿਨ੍ਹਾਂ ਨੇ ਇੱਥੇ ਇਹਨਾਂ ਜੰਗਾਂ ਦੇ ਦੌਰਾਨ ਕੁਰਬਾਨੀਆਂ ਕੀਤੀਆਂ ਨੇ, ਲੂੰ ਕੰਡੇ ਖੜੇ ਹੋ ਜਾਂਦੇ ਨੇ ਇਸ ਇਤਿਹਾਸ ਨੂੰ ਸਰਵਣ ਕਰਕੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਖਾਲਸੇ ਪੰਥ ਦਾ ਇਹ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ ਸ੍ਰੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ ਦੋਹੇਰਾ ਬੰਦੂਕ ਸਰਦਾਰ ਚੜ੍ਹਤ ਸਿੰਘ ਕੀ ਕਿਉ ਜਗ ਮੈਂ ਮਸ਼ਹੂਰ।
ਜਥੇਦਾਰ ਚੜ੍ਹਤ ਸਿੰਘ ਜੀ ਸ਼ੁਕਰ ਚੱਕੀਆ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਤੇ ਮਾਂ ਸਿੰਘ ਸ਼ੁਕਰ ਚੱਕੀਏ ਦੇ ਪਿਤਾ, ਜੰਗ ਦੇ ਮੈਦਾਨ ਵਿਚ ਅਬਦਾਲੀ ਦੀ ਫੌਜ ਦਾ, ਗਿਲਜਿਆਂ ਦਾ, ਜੈਨ ਖਾਂ ਦਾ, ਮਲੇਰੀਏ ਪਠਾਣਾ ਦਾ ਇਹੋ ਜਿਹਾ ਡਟ ਕੇ ਮੁਕਾਬਲਾ ਕੀਤਾ ਕਿ ਪੰਜ ਬੰਦੂਕ ਚੀ ਸਨ ਇਨ੍ਹਾਂ ਦੇ ਨਾਲ, ਉਹ ਬੰਦੂਕ ਭਰ ਕੇ ਦਿੰਦੇ ਸੀ ਤੇ ਬੰਦੂਕ ਦੀ ਗੋਲੀ ਦੱਗ ਹੀ ਜਾਂਦੇ ਸਨ, ਉਹ ਭਰ ਭਰ ਦੇਈ ਜਾਂਦੇ ਸਨ, ਇਹ ਚਲਾਈ ਜਾਂਦੇ ਸਨ। ਤੋ ਚੜ੍ਹਤ ਸਿੰਘ ਸ਼ੁਕਰ ਚੱਕੀਆ ਉਸ ਦਿਨ ਤੋਂ ਬਾਅਦ ਸਾਰੇ ਪੰਥ ਵਿਚ ਸਾਰੇ ਖਾਲਸੇ ਵਿਚ ਇਕ ਮਹਾਨ ਨਾਮਵਰ ਬੰਦੂਕਚੀ ਹੋ ਕੇ ਪ੍ਰਗਟ ਹੋਏ। ਸਭ ਪਾਸੇ ਜਦੋਂ ਬੰਦੂਕਚੀਆਂ ਦੀ ਗੱਲ ਹੁੰਦੀ ਸੀ ਤੇ ਚੜ੍ਹਤ ਸਿੰਘ ਸ਼ੁਕਰ ਚੱਕੀਏ ਦਾ ਨਾਮ ਪਹਿਲਾਂ ਗਿਣਿਆ ਜਾਂਦਾ ਸੀ।
ਜੈਸੇ ਮਾਰੇ ਨੇੜਿਓ ਤੈਸੇ ਮਾਰੇ ਦੂਰ।
ਸਿੰਘ ਜੀ ਇਹੋ ਜਿਹੇ ਮਹਾਨ ਨਿਸ਼ਾਨਚੀ ਨੇ, ਬੰਦੂਕ ਦੀ ਗੋਲੀ ਚਲਾਉਣ ਵਿਚ ਇਹੋ ਜਿਹੀ ਵੱਡੀ ਮਹਾਰਤ ਹੈ ਇਨ੍ਹਾਂ ਦੇ ਕੋਲ ਕਿ ਜਿਵੇਂ ਗੋਲੀ ਨੇੜਿਓਂ ਮਾਰਦੇ ਨੇ ਇਸੇ ਤਰ੍ਹਾਂ ਦੂਰ ਵੀ ਮਾਰਦੇ ਨੇ। ਇਹ ਨੀ ਵੀ ਨੇੜੇ ਨਿਸ਼ਾਨਾ ਵਿੰਨ ਦਿੰਦੇ ਨੇ ਤੇ ਦੂਰ ਨਿਸ਼ਾਨਾ ਨੀ ਲੱਗਦਾ, ਜਿੰਨਾ ਵਧੀਆ ਨਿਸ਼ਾਨਾ ਨੇੜੇ ਦਾ ਹੈ ਉਹਦੇ ਨਾਲੋਂ ਵੀ ਜ਼ਿਆਦਾ ਵਧੀਆ ਨਿਸ਼ਾਨਾ ਦੂਰ ਦਾ ਹੈ।
ਤੁਰਤ ਫੁਰਤ ਲੜਤੇ ਮਰਤੇ ਬਹਿਰ ਗਏ ਕੋਰ।
ਏਦਾਂ ਤੁਰਤ ਫੁਰਤ ਲੜਦਿਆਂ ਮਰਦਿਆਂ ਡਿੱਗਦਿਆਂ ਢਹਿੰਦਿਆਂ ਅਨੇਕਾਂ ਸ਼ਹੀਦੀਆਂ ਦੇਂਦਿਆਂ ਜਿਹੜਾ ਬਹੀਰ ਸੀ ਉਹ ਤਕਰੀਬਨ ਇੱਕ ਕੂਹ ਤੱਕ ਹੋਰ ਅੱਗੇ ਚਲਾ ਗਿਆ।
ਤੋ ਫਿਰ ਅਹਿਮ ਦਿਸ਼ਾ ਨਿਜ ਕਰ ਪਰਿਓ ਸਿੰਘਨ ਪਰ ਤੋਰ।
ਉਸ ਵਕਤ ਫਿਰ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਨਾਲ ਫੌਜ ਲਈ, ਇਹਨੇ ਦੁਬਾਰਾ ਨਵੇਂ ਸਿਰਿਓਂ ਹੱਲਾ ਕੀਤਾ ਸਿੰਘਾਂ ਉੱਤੇ।
ਚੋ ਪਈ ਜ਼ੋਰ ਪਾਏ ਸਿੰਘ ਫੌਜ ਨਿਕਾਰੇ।
ਇਹਨੇ ਆਪਣਾ ਪੂਰਾ ਜ਼ੋਰ ਪਾ ਕੇ ਸਿੰਘਾਂ ਦੀ ਫੌਜ ਨੂੰ ਇੱਕ ਪਾਸੇ ਵੱਖਰਾ ਕਰ ਲਿਆ, ਵੱਖਰੀ ਕੱਢ ਲਈ।
ਘੇਰਿਓ ਬਹੀਰ ਬੋ ਤੁਮਨ ਬਾਰੇ।
ਬੜੇ ਵੱਡੇ ਤੁਮਨ ਜਥੇ ਸਨ, 12,000 ਦੇ ਜਥੇ ਬਣਾਏ ਸੀ ਅਬਦਾਲੀ ਨੇ। ਉਹਨਾਂ ਤੁਮਨਾਂ ਨੇ, ਉਹਨਾਂ ਜਥਿਆਂ ਨੇ ਜਿਹੜਾ ਵਹੀਰ ਹੈ ਗੁਰੂ ਖਾਲਸੇ ਪੰਥ ਦਾ, ਉਸ ਵਹੀਰ ਨੂੰ ਆ ਕੇ ਘੇਰਾ ਪਾ ਲਿਆ।
ਦਿਨ ਮੈਂ ਗ੍ਰੰਥ ਤੁਰਤ ਥੇ ਦੋਏ।
ਖਾਲਸਾ ਜੀ ਉਸ ਵੇਲੇ ਉਸ ਵਹੀਰ ਦੇ ਵਿਚ ਦੋ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸਨ।
ਇੱਕ ਅੰਮ੍ਰਿਤ ਸਰੀਏ ਦਮ ਦਮੀਏ ਜੋਏ।
ਇੱਕ ਸਰੂਪ ਸੀ ਅੰਮ੍ਰਿਤ ਸਰੀਆ ਸਰੂਪ ਕਹਿੰਦੇ ਸਨ ਤੇ ਦੂਸਰਾ ਪਾਵਨ ਸਰੂਪ ਜਿਹਨੂੰ ਦਮਦਮੀਆਂ ਸਰੂਪ ਕਹਿੰਦੇ ਨੇ। ਖਾਲਸਾ ਜੀ ਦਮਦਮਾ ਸਾਹਿਬ ਜਿਹੜਾ ਮਹਾਰਾਜ ਜੀ ਨੇ ਭਾਈ ਮਨੀ ਸਿੰਘ ਜੀ ਪਾਸੋਂ ਲਿਖਵਾਇਆ ਸੀ ਪਾਵਨ ਸਰੂਪ, ਉਹ ਪਾਵਨ ਸਰੂਪ ਸੀ। ਦੂਜਾ ਅੰਮ੍ਰਿਤਸਰੀਆ, ਇਹ ਦੋ ਸਰੂਪ ਸਨ ਵਹੀਰ ਦੇ ਵਿਚ।
ਘੇਰ ਲਿਓ ਤਿੰਨ ਅੱਗਿਓਂ ਆਏ।
ਅਬਦਾਲੀ ਨੇ ਅੱਗੋਂ ਆ ਕੇ ਵਹੀਰ ਨੂੰ ਘੇਰਾ ਪਾ ਲਿਆ, ਵਹੀਰ ਦਾ ਰਸਤਾ ਰੋਕ ਲਿਆ।
ਜੁਦੈ ਜੁਦੈ ਤੇ ਦੇ ਕਰਾਏ।
ਉਸ ਵਕਤ ਵਹੀਰ ਦੇ ਵਿਚ ਪਾੜਾ, ਪਹਿਲਾਂ ਤਾਂ ਵਹੀਰ ਇਕੱਠਾ ਹੋ ਕੇ ਚੱਲ ਰਿਹਾ ਸੀ, ਸਭ ਤੋਂ ਵਿਚਕਾਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀ, ਫਿਰ ਉਹਦੇ ਆਲੇ ਦੁਆਲੇ ਬੱਚੇ ਸਨ, ਫਿਰ ਉਹਦੇ ਆਲੇ ਦੁਆਲੇ ਔਰਤਾਂ ਸਨ, ਫਿਰ ਉਹਦੇ ਆਲੇ ਦੁਆਲੇ ਘੇਰੇ ਦੇ ਵਿੱਚ ਬਜ਼ੁਰਗ ਸਨ, ਉਹਨਾਂ ਬਜ਼ੁਰਗਾਂ ਦੀ ਰਾਖੀ ਵਾਸਤੇ ਆਲੇ ਦੁਆਲੇ ਨੌਜਵਾਨ ਸੂਰਮੇ ਸਨ। ਇਹੋ ਜੀ ਵਿਉਂਤਬੰਦੀ ਨਾਲ ਵਹੀਰ ਜਾ ਰਿਹਾ ਸੀ, ਪਰ ਇਹਨਾਂ ਨੇ ਵਹੀਰ ਦੇ ਵਿੱਚ ਅਬਦਾਲੀ ਨੇ ਹੱਲਾ ਕਰਕੇ ਵਹੀਰ ਨੂੰ ਵਿੱਚੋਂ ਪਾੜ ਕੇ ਦੋ ਹਿੱਸਿਆਂ ਚ ਕਰ ਦਿੱਤਾ।
ਗ੍ਰੰਥ ਤੈ ਲੜੇ ਮਜੈਲ,
ਉਸ ਵੇਲੇ ਮਾਝੇ ਦੇ ਮਜੈਲ ਸਿੰਘ ਸਨ, ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਇੱਕ ਜਗ੍ਹਾ ਤੇ ਮੁਕਰਰ ਕਰਕੇ ਰੱਖਣ ਤੋਂ ਬਾਅਦ ਬਹਾਦਰੀ ਨਾਲ ਦਲੇਰੀ ਨਾਲ ਅਬਦਾਲੀ ਦੀ ਫੌਜ ਨਾਲ ਲੜੇ।
ਸ਼ਸਤਰ ਗੈਲ,
ਉਹ ਸ਼ਸਤਰਧਾਰੀ ਸਿੰਘ ਸਨ ਜਿਹੜੇ ਨਾਲ ਸਨ ਗੁਰੂ ਗ੍ਰੰਥ ਸਾਹਿਬ ਜੀ ਦੇ, ਉਹ ਸ਼ਸਤਰ ਰੱਖਦੇ ਸਨ ਆਪਣੇ ਨਾਲ, ਉਹਨਾਂ ਸ਼ਸਤਰਾਂ ਦੇ ਨਾਲ ਲੜੇ ਹਨ।
ਘੜੀ ਕੁ ਲੜੇ ਫਿਰ ਲੀਨੇ ਮਾਰ,
ਪਰ ਉਹ ਇੰਨੇ ਜ਼ਿਆਦਾ ਲੜਾਕੂ ਨਹੀਂ ਸੀ, ਉਹ ਘੜੀ ਕੁ ਲੜੇ, ਥੋੜਾ ਸਮਾਂ ਤਾਂ ਲੜਦੇ ਰਹੇ, ਆਖਿਰਕਾਰ ਅਬਦਾਲੀ ਦੀ ਫੌਜ ਦਾ ਜ਼ੋਰ ਪੈ ਗਿਆ ਤੇ ਉਹਨਾਂ ਨੂੰ ਮਾਰ ਮੁਕਾਇਆ।
ਫਿਰ ਦਮ ਦਮੀਆਂ ਪਰ ਧਰੀ ਤਲਵਾਰ,
ਫਿਰ ਜਿਹੜੇ ਦਮ ਦਮੀਆਂ ਦਾ ਮਤਲਬ ਆ ਜਿਹੜੇ ਦਮ ਦਮੀ ਟਕਸਾਲ ਵਾਲੇ ਚੱਲਣ ਵਾਲੀ ਸੰਪਰਦਾ ਸੀ, ਉਹਦੇ ਸਿੰਘ ਵੀ ਇਹ ਪੜ੍ਹਨ ਵਾਲੇ ਵਿਦਿਆਲੇ ਵਿਚ ਜਿਹੜੇ ਦਮਦਮੀ ਸੰਪਰਦਾ ਦੇ ਵਿਚ ਪੜ੍ਹਦੇ ਸਨ ਨਾਲ, ਉਹ ਨਾਲ ਹੀ ਚੱਲਦੀ ਸੀ ਦਮਦਮੀ ਸੰਪਰਦਾ ਸਾਰੇ ਪੰਥ ਦੇ ਨਾਲ, ਤੇ ਉਹ ਪੜ੍ਹਨ ਵਾਲੇ ਵਿਦਿਆਰਥੀ ਸਨ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਕਰਦੇ ਸਨ, ਵਿਦਵਾਨ ਆਦਿਕ ਸਨ, ਉਹਨਾਂ ਦਾ ਲੜਨਾ ਕੰਮ ਨਹੀਂ ਸੀ, ਉਹ ਕੇਵਲ ਵਿਦਿਆ ਪੜ੍ਹਨ ਵਾਲੇ ਸਿੰਘ ਸਨ। ਉਹਨਾਂ ਤੇ ਵੀ ਜਦੋਂ ਹਮਲਾ ਪੈ ਗਿਆ, ਹੱਲਾ ਹੋਇਆ, ਤਾਂ ਉਹਨਾਂ ਨੇ ਵੀ ਅੱਗੋਂ ਲੜ ਕੇ ਮੁਕਾਬਲਾ ਕੀਤਾ।
ਘੜੀ ਤੈ ਤੇ ਉਹ ਲੜੇ,
ਦੋ ਤਿੰਨ ਘੜੀਆਂ ਤੱਕ ਅਬਦਾਲੀ ਦੀ ਫੌਜ ਨਾਲ ਲੜਦੇ ਰਹੇ।
ਇਹਨੇ ਹਥਿਆਰ ਉੱਤੇ ਕਿਆ ਕਰੇ,
ਉਹਨਾਂ ਵਿਚੋਂ ਜਿਹੜੇ ਬਹੁਤੇ ਸਿੰਘ ਸਨ ਸੰਪਰਦਾਇਕ ਸਿੰਘ, ਉਹਨਾਂ ਕੋਲ ਜ਼ਿਆਦਾ ਵਧੀਆ ਵੱਡੇ ਹਥਿਆਰ ਨਹੀਂ ਸਨ, ਜਿਸ ਕਰਕੇ ਬਹੁਤ ਸਾਰੇ ਸਿੰਘ ਜਿਹੜੇ ਨੇ ਜਿਹੜੇ ਉਹ ਦਮਦਮੀ ਸੰਪਰਦਾ ਦੇ ਨਾਲ ਸੰਬੰਧ ਰੱਖਣ ਵਾਲੇ ਪੜ੍ਹਨ ਵਾਲੇ ਵਿਦਿਆਰਥੀ ਸਨ, ਉਹ ਵੀ ਸ਼ਹੀਦੀਆਂ ਪਾ ਗਏ।
ਦੀਨ ਮਜ਼ਹਬ ਦਾ ਯੁੱਧ ਪਛਾਣ,
ਇਹ ਜੰਗ ਸਿੰਘਾਂ ਨੇ ਦੀਨ ਮਜ਼ਹਬ ਦਾ ਜੰਗ ਜਾਣਿਆ, ਆਖਿਆ ਕਿ ਧਰਮ ਯੁੱਧ ਹੈ, ਕਿਉਂਕਿ ਗੁਰੂ ਗ੍ਰੰਥ ਤੇ ਗੁਰੂ ਪੰਥ ਤੇ ਹਮਲਾ ਹੋਇਆ ਹੈ, ਗੁਰੂ ਗ੍ਰੰਥ ਸਾਹਿਬ ਤੇ ਵੀ ਹਮਲਾ ਹੋ ਰਿਹਾ, ਅਬਦਾਲੀ ਦੀ ਫੌਜ ਦਾ ਮਹਾਰਾਜ ਜੀ ਦਾ ਸਰੂਪ ਨਾਲ ਸੀ, ਫਿਰ ਗੁਰੂ ਪੰਥ ਤੇ ਵੀ ਹਮਲਾ ਹੋ ਰਿਹਾ, ਇਹ ਧਰਮ ਯੁੱਧ ਹੈ, ਧਰਮ ਯੁੱਧ ਜਾਣ ਕੇ ਸਿੰਘ ਬਹਾਦਰੀ ਨਾਲ ਲੜ ਰਹੇ ਨੇ।
ਟੀਮ ਛੋਟੇ ਕਰ ਮਾਰਨ ਤਾਣ,
ਕਈਆਂ ਕੋਲ ਹਥਿਆਰ ਨਹੀਂ ਸੀ, ਉਹਨਾਂ ਨੇ ਥੱਲਿਓ ਟੀਮ ਚੁੱਕ ਲਏ, ਪੱਥਰ ਚੁੱਕ ਲਏ, ਸੋਟਾ ਮਿਲਿਆ ਤਾਂ ਸੋਟੇ ਚੁੱਕ ਲਏ, ਸੋਟਿਆਂ ਨਾਲ ਵੈਰੀਆਂ ਨੂੰ ਮਾਰਨ ਲੱਗੇ।
ਟੀਮ ਸੋਟਣ ਤੇ ਕਬ ਲੈ ਮਰੇ,
ਅਬਦਾਲੀ ਦੀ ਫੌਜ ਸੀ, ਲੋਹੇ ਨਾਲ ਉਹਨਾਂ ਦੇ ਸਰੀਰ ਢੱਕੇ ਹੋਏ, ਸਿਰਾਂ ਤੇ ਲੋਹੇ ਦੇ ਟੋਪ ਪਾਏ, ਸਰੀਰਾਂ ਦੇ ਉੱਤੇ ਲੋਹੇ ਦੇ ਬਖਤਰ ਪਾਏ ਹੋਏ, ਉਹ ਪੱਥਰਾਂ ਨਾਲ ਕਿੱਥੇ ਮਰਦੇ ਸਨ, ਉਹ ਸੋਟਿਆਂ ਨਾਲ ਕਿੱਥੇ ਮਰਦੇ ਸਨ, ਉਹਨਾਂ ਨੂੰ ਤਾਂ ਤਲਵਾਰਾਂ ਨਾਲ ਮਾਰਨਾ ਵੀ ਔਖਾ ਸੀ।
ਮਾਰ ਤੇਗ ਤਿੰਨ ਦੋਏ ਤਰ ਕਰੈ,
ਇੱਦਾਂ ਜਿਹੜੇ ਸਿੰਘ ਇੱਟਾਂ ਨਾਲ ਲੜ ਰਹੇ, ਸੋਟਿਆਂ ਨਾਲ ਲੜ ਰਹੇ, ਉਹ ਅਬਦਾਲੀ ਦੇ ਸਿਪਾਹੀਆਂ ਨੇ ਉਹਨਾਂ ਸਿੰਘਾਂ ਨੂੰ ਤੇਗ ਦੇ ਨਾਲ ਮਾਰ ਕੇ ਦੋ ਹਿੱਸਿਆਂ ਵਿੱਚ ਵੰਡ ਦਿੱਤਾ, ਕਈ ਸਿੰਘ ਸ਼ਹੀਦ ਕਰ ਦਿੱਤੇ।
ਦੋਹੇਰਾ ਗਹਿਲ ਪਿੰਡ ਟਿਗ ਆਪ ਜੀਓ ਮਰਤ ਮਰਤ ਬਹੀਰ,
ਬਹੀਰ ਸੀ ਜਿਹੜਾ ਦਲ ਪੰਥ ਦੇ ਨਾਲ ਵੈਰੀਆਂ ਨਾਲ ਲੜਦਿਆਂ ਮਾਰਦਿਆਂ ਚਲਦਿਆਂ ਚਲਦਿਆਂ ਗਹਿਲ ਪਿੰਡ ਆਉਂਦਾ ਹੈ, ਉਸ ਗਹਿਲ ਪਿੰਡ ਦੇ ਨੇੜੇ ਆ ਪਹੁੰਚੇ ਹਨ।
ਕਦੇ ਸਿੰਘ ਵਿੱਚ ਆ ਲੈਣਾ ਕਦੇ ਜਾਏ ਹੋਏ ਤੀਰ,
ਹੁਣ ਸਮੱਸਿਆ ਇਹ ਸੀ ਕਿ ਖਾਲਸਾ ਜਿਹੜਾ ਦਲ ਲੜ ਰਿਹਾ ਅਬਦਾਲੀ ਦੀ ਫੌਜ ਨਾਲ, ਉਹਨਾਂ ਨੂੰ ਕਦੇ ਬਹੀਰ ਤੋਂ ਪਾਸੇ ਜਾ ਕੇ ਵੀ ਲੜਨਾ ਪੈਂਦਾ ਸੀ, ਕਦੇ ਉਹ ਦੂਰ ਜਾ ਕੇ ਅਬਦਾਲੀ ਦੀ ਫੌਜ ਨਾਲ ਲੜਦੇ ਨੇ, ਕਦੇ ਬਹੀਰ ਦੇ ਕੋਲ ਆ ਕੇ ਲੜਦੇ ਹਨ।
ਤਬ ਬਹੀਰ ਨੇ ਪਿੰਡ ਤਕਾਇਓ,
ਉਸ ਵੇਲੇ ਬਹੀਰ ਨੇ ਵੇਖਿਆ, ਜਿਹੜਾ ਬਹੀਰ ਸੀ ਦਲ ਪੰਥ ਦਾ ਨਾਲ, ਸਾਹਮਣੇ ਗਹਿਲ ਪਿੰਡ ਵੇਖਿਆ,
ਪਿੰਡ ਲੋਕਾਂ ਨੇ ਬੂਹੇ ਅੜਾਇਓ,
ਜਦੋਂ ਬਹੀਰ ਗਿਆ ਕਿ ਪਿੰਡ ਵਾਲੇ ਸਾਨੂੰ ਪਨਾਹ ਦੇਣਗੇ, ਗਹਿਲ ਪਿੰਡ ਵਾਲੇ ਇਹ ਸਾਨੂੰ ਆਪਣੇ ਕੋਲ ਰੱਖਣਗੇ, ਲੁਕਾਉਣਗੇ ਅੰਦਰ, ਪਰ ਉਹਨਾਂ ਪਾਪੀਆਂ ਮਲੇਛਾਂ ਨੇ ਕੀ ਕੀਤਾ, ਦਰਵਾਜ਼ੇ ਬੰਦ ਕਰ ਲਏ, ਜਿਹੜੇ ਬੱਚੇ ਬਜ਼ੁਰਗ ਦੌੜ ਦੌੜ ਕੇ ਗਏ ਇਹਨਾਂ ਦੇ ਘਰਾਂ ਦੇ ਵਿੱਚ ਕਿ ਸਾਨੂੰ ਅੰਦਰ ਵਾੜ ਲੈਣ, ਪਰ ਉਹਨਾਂ ਅੱਗੋ ਦਰਵਾਜ਼ੇ ਭੇਟ ਲਏ, ਦਰਵਾਜ਼ੇ ਬੰਦ ਕਰ ਲਏ।
ਪਿੰਡ ਮੈਂ ਵੱਲ ਦੀਨੋ ਕੋ,
ਵਹੀਰ ਦੇ ਕਿਸੇ ਵੀ ਮੈਂਬਰ ਨੂੰ ਕਿਸੇ ਵੀ ਜੀ ਨੂੰ ਇਹਨਾਂ ਗਹਿਲ ਪਿੰਡ ਵਾਲਿਆਂ ਨੇ ਆਪਣੇ ਪਿੰਡ ਚ ਨਹੀਂ ਵੜਨ ਦਿੱਤਾ।
ਔਖੀ ਬਣੀ ਬਹੀਰ ਸੁਤੋ,
ਇਹਦਾ ਵਹੀਰ ਵਾਸਤੇ ਬੜੀ ਔਖੀ ਬਣ ਗਈ, ਉਧਰੋਂ ਫੌਜ ਅਬਦਾਲੀ ਦੀ ਟੁੱਟ ਕੇ ਪਈ ਹੋਈ ਵਹੀਰ ਤੇ, ਤੇ ਸਿੰਘ ਪਿੰਡ ਦੇ ਵਿਚ ਜਾਂਦੇ ਲੁਕਣ ਛਿਪਣ ਵਾਸਤੇ, ਪਿੰਡ ਵਾਲੇ ਪਿੰਡ ਚ ਵੜਨ ਨੀ ਦਿੰਦੇ।
ਕਿਤੁਕ ਲੁਕ ਪੜੇ ਗੁਹਾਰ ਨਮਾਏ,
ਪਿੰਡ ਵਿਚ ਗੁਹਾਰੇ ਲੱਗੇ ਹੁੰਦੇ ਨੇ ਵੱਡੇ ਵੱਡੇ, ਪਾਥੀਆਂ ਦੇ ਤੂੜੀ ਦੇ ਕੁੱਪ ਲੱਗੇ ਹੁੰਦੇ ਨੇ, ਆਮ ਕਰਕੇ ਪੁਰਾਣੇ ਪਿੰਡਾਂ ਦਾ ਏਦਾਂ ਦਾ ਕਲਚਰ ਹੁੰਦਾ ਸੀ, ਉਹ ਗੁਬਾਰੇ ਲਾਏ ਹੁੰਦੇ ਸਨ ਬਾਹਰ, ਉਹਨਾਂ ਗੁਆਰਿਆਂ ਦੇ ਵਿੱਚ ਜਾ ਕੇ ਕਈ ਸਿੰਘ ਲੁਕ ਗਏ ਜਿਹੜੇ ਵਹੀਰ ਦੇ ਬੱਚੇ ਸਨ ਬਜ਼ੁਰਗ ਸਨ ਉਹਨਾਂ ਨਾਲ ਮਾਈਆਂ ਬੀਬੀਆਂ ਇਸਤਰੀਆਂ ਸਿੰਘਾਂ ਦੀਆਂ ਘਰ ਵਾਲੀਆਂ ਸਨ ਉਹਨਾਂ ਗੁਹਾਰਿਆਂ ਦੇ ਵਿੱਚ ਜਾ ਜਾ ਕੇ ਲੁਕਣ ਲੱਗੇ
ਗਿਲਜਿਆਂ
ਨੇ ਉਹਨਾਂ ਗੁਹਾਰਿਆਂ ਵਿੱਚੋਂ ਵੀ ਸਿੰਘਾਂ ਨੂੰ ਬੱਚਿਆਂ ਨੂੰ ਨਹੀਂ ਛੱਡਿਆ ਉਹਨਾਂ ਨੂੰ ਬਾਹਰ ਕੱਢ ਕੱਢ ਕੇ ਮਾਰਿਆ
ਚਮਿਆਰਨ ਚੂਨ ਕੈ ਜੁਲ ਵੜੇ ਕਾਡ ਲੋਕਨ ਤੇ ਬਾਹਰ ਕਰੇ
ਪਿੰਡ ਦੇ ਅੰਦਰ ਜਿੱਥੇ ਗਰੀਬ ਲੋਕਾਂ ਦੇ ਪਰਿਵਾਰ ਸਨ ਯਾਨੀ ਕਿ ਨੀਵੀਆਂ ਬਰਾਦਰੀਆਂ ਦੇ ਉਹਨਾਂ ਦੇ ਘਰਾਂ ਵਿੱਚ ਵੜੇ ਉਹਨਾਂ ਦੇ ਘਰਾਂ ਵਿੱਚੋਂ ਵੀ ਕੱਢ ਕੱਢ ਕੇ ਮਾਰਨ ਲੱਗੇ ਹਨ
ਲੋਥਨ ਉੱਪਰ ਲੋਤ ਹੋਏ ਪਏ
ਗੋਲ ਪਿੰਡ ਦੇ ਵਿੱਚ ਵੀ ਭਾਰੀ ਜੰਗ ਹੋਇਆ ਲੋਥਾਂ ਤੇ ਲੋਥਾਂ ਦੇ ਢੇਰ ਲੱਗ ਗਏ ਅਨੇਕਾਂ ਬਜ਼ੁਰਗ ਅਨੇਕਾਂ ਸਿੰਘਣੀਆਂ ਅਨੇਕਾਂ ਬੱਚੇ ਵੀ ਸ਼ਹੀਦੀਆਂ ਪਾ ਗਏ
ਹੁਣ ਤਲ ਗਿਰ ਕੇ ਬਚਰੇ ਕਏ
ਦੇਖੋ ਪਰਮੇਸ਼ਰ ਨੇ ਜਿਹਨੂੰ ਬਚਾਉਣਾ ਹੋਵੇ ਕਈ ਥੱਲੇ ਡਿੱਗ ਜਾਂਦੇ ਸਨ ਉੱਤੇ ਕੋਈ ਮਰਦਾ ਡਿੱਗ ਪੈਂਦਾ ਸੀ ਤੇ ਅਬਦਾਲੀ ਦੀ ਫੌਜ ਸਮਝਦੀ ਸੀ ਕਿ ਜਿਹੜਾ ਥੱਲੇ ਡਿੱਗਾ ਪਿਆ ਵੀ ਮਰਿਆ ਪਿਆ ਉਹ ਥੱਲੇ ਜਿਉਂਦੇ ਦੇ ਉੱਤੇ ਦੋ ਤਿੰਨ ਉੱਤੇ ਮਰੇ ਡਿੱਗ ਪੈਂਦੇ ਸਨ ਉਹ ਥੱਲੇ ਬਚੇ ਹੋਏ ਏਦਾਂ ਬਚ ਗਏ ਜਿਹੜੇ ਥੱਲੇ ਡਿੱਗੇ ਹੋਏ ਬਚੇ
ਹੁਣ ਕਹਿ ਚੀਜ਼ ਜੋ ਤੋਲਨ ਵਾਰ ਕਿਤਨੇ ਵੈ ਫਿਰ ਦੀਨੇ ਮਾਰ
ਉਹਨਾਂ ਦੇ ਫਿਰ ਜਿਹੜੇ ਥੱਲੇ ਪਹਿਲਾਂ ਡਿੱਗੇ ਹੋਏ ਸਨ ਥੱਲੇ ਡਿੱਗ ਕੇ ਜਾਣ ਬੁੱਝ ਕੇ ਇਹ ਸਮਝਣ ਕੇ ਮਰ ਗਏ ਨੇ ਪਰ ਜਦੋਂ ਜਿਹੜੇ ਉਹਨਾਂ ਦੀਆਂ ਚੀਜ਼ਾਂ ਟੋਲਣ ਵਾਲੇ ਲੁਟੇਰੇ ਸੀ ਅਬਦਾਲੀ ਦੀ ਫੌਜ ਦੇ ਨਾਲ ਉਹ ਜਦੋਂ ਉਹਨਾਂ ਦੀਆਂ ਜੇਬਾਂ ਵੇਖਦੇ ਉਹਨਾਂ ਦੀਆਂ ਤਲਾਸ਼ੀਆਂ ਲੈਂਦੇ ਵੀ ਵੇਖੋ ਰੁਪਈਏ ਪੈਸੇ ਹੁਣ ਤਾਂ ਕਬਜ਼ੇ ਕਰੀਏ ਏਦਾਂ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਤਾਂ ਜਿਉਂਦਾ ਏਦਾਂ ਉਹਨਾਂ ਨੂੰ ਟੋਲ ਟੋਲ ਕੇ ਉਸ ਵੇਲੇ ਜਿਹੜੇ ਜਿਉਂਦੇ ਸਨ ਉਹ ਵੀ ਮਾਰ ਦਿੱਤੇ
ਦੋਹੇਰਾ ਕੁਆਂ ਸੋ ਛੋਰੀ ਦੀ ਗੜੀ ਚਰੀ ਬਾਜਰੇ ਵਾ
ਜੀ ਉੱਥੇ ਛੋਈ ਖੜੀ ਹੋਈ ਯਾਨੀ ਕਿ ਪਰਾਲੀ ਦੇ ਢੇਰ ਲੱਗੇ ਹੋਏ ਸਨ ਆ ਬਾਜਰਾ ਚਰੀ ਮੱਕੀ ਇਹ ਕੱਟ ਕੇ ਲੋਕ ਸੁਕਾ ਲੈਂਦੇ ਨੇ ਸੁਕਾ ਕੇ ਉਹਨਾਂ ਦੀਆਂ ਪੰਡਾਂ ਰੱਖ ਦਿੰਦੇ ਨੇ ਬਾਹਰ ਸੁੱਕਣੇ ਪਾ ਕੇ ਉੱਥੇ ਉਹ ਰੱਖੀਆਂ ਹੋਈਆਂ ਸਨ
ਬਹੁ ਲੋਕ ਤਿੰਨ ਮੈਂ ਛਪੈ ਸੋਸ ਦੀਨੇ ਜਾਰ
ਉਹ ਜਿਹੜੀਆਂ ਚਰੀ ਦੀਆਂ ਪੰਡਾਂ ਰੱਖੀਆਂ ਹੋਈਆਂ ਸੁੱਕਣੇ ਪਾਈਆਂ ਹੋਈਆਂ ਸਨ ਬਾਜਰਾ ਰੱਖਿਆ ਹੋਇਆ ਸੀ ਪਰਾਲੀ ਰੱਖੀ ਉਹਦੇ ਵਿੱਚ ਕਈ ਜਾ ਕੇ ਲੁਕ ਗਏ ਇਹਨਾਂ ਪਾਪੀਆਂ ਨੂੰ ਪਤਾ ਲੱਗਾ ਵੀ ਇਹਦੇ ਚ ਲੁਕੇ ਨੇ ਕਈ ਇਹਨਾਂ ਨੇ ਬਾਹਰੋਂ ਅੱਗ ਲਾ ਦਿੱਤੀ ਉਹਨਾਂ ਨੂੰ ਉਹ ਬਾਜਰਾ ਸੁੱਕਾ ਜਿਹੜਾ ਸੀ ਚਰੀ ਸੁੱਕੀ ਹੋਈ ਪਰਾਲੀ ਸੁੱਕੀ ਹੋਈ ਉਹਨੂੰ ਅੱਗ ਲਾ ਦਿੱਤੀ ਹੁਣ ਉਸ ਅੱਗ ਦੇ ਵਿੱਚ ਵੀ ਕਈ ਜਲ ਕੇ ਸ਼ਹੀਦ ਹੋ ਗਏ
ਦੋ ਪਏ ਹੁਆ ਚਰਤ ਸਿੰਘ ਗੁੱਸਾ ਖਾਇਆ ਮੁਰਕਰ ਘੋੜਾ ਬਹੀਰ ਲਾਇਆ
ਚਰਤ ਸਿੰਘ ਨੂੰ ਪਤਾ ਲੱਗਾ ਕਿ ਬਹੀਰ ਤੇ ਏਦਾਂ ਦੀ ਔਖੀ ਘੜੀ ਗੋਲ ਪਿੰਡ ਵਾਲਿਆਂ ਨੇ ਅੱਗੋਂ ਨੁਕਸਾਨ ਕੀਤਾ ਉਹਨਾਂ ਨੇ ਦਰਵਾਜ਼ੇ ਬੰਦ ਕਰ ਲਏ ਨੇ ਚੜਤ ਸਿੰਘ ਫਿਰ ਪਿੱਛੇ ਆਇਆ ਵਹੀਰ ਦੇ ਕੋਲ ਜਿੱਥੇ ਅਬਦਾਲੀ ਦੀ ਫੌਜ ਵਹੀਰ ਤੇ ਹੱਲਾ ਕਰ ਰਹੀ ਸੀ ਬੜੇ ਰੋਸ ਵਿੱਚ ਆ ਕੇ ਚੜਤ ਸਿੰਘ ਨੇ ਫਿਰ ਵਹੀਰ ਦੀ ਰਾਖੀ ਵਾਸਤੇ ਆਲੇ ਦੁਆਲੇ ਹੋ ਕੇ ਵਹੀਰ ਦੇ ਤੁਰਕਾਂ ਦਾ ਮੁਕਾਬਲਾ ਕੀਤਾ
ਪੰਜ ਬੰਦੂਕੀਏ ਭਰਦੇ ਬੰਦੂਕ
ਪੰਜ ਬੰਦੂਕ ਚੀ ਸਨ ਜਿਹੜੇ ਚੜਤ ਸਿੰਘ ਦੇ ਨਾਲ ਸਨ ਉਹਨਾਂ ਦਾ ਕੰਮ ਸੀ ਬੰਦੂਕਾਂ ਵਿੱਚ ਗੋਲੀਆਂ ਭਰਨੀਆਂ ਕਿਉਂਕਿ ਉਹਨਾਂ ਸਮਿਆਂ ਵਿੱਚ ਜਿਹੜੀਆਂ ਗੋਲੀਆਂ ਸਨ ਉਹ ਬਰੂਦ ਦੇ ਨਾਲ ਅੱਗੋਂ ਗਜ ਦੇ ਨਾਲ ਠੋਕੀਆਂ ਜਾਂਦੀਆਂ ਤੋੜੇਦਾਰ ਬੰਦੂਕਾਂ ਹੁੰਦੀਆਂ ਸੀ ਤੇ ਉਹਨਾਂ ਦਾ ਕੰਮ ਸੀ ਜਿਹੜੇ ਪੰਜ ਬੰਦੂਕ ਸੀ ਕਿ ਉਹ ਬੰਦੂਕਾਂ ਭਰ ਭਰ ਕੇ ਦਿੰਦੇ ਚੜਤ ਸਿੰਘ ਨੂੰ
ਮਾਰੇ ਚੜਤ ਸਿੰਘ ਗਿਲਜਣਾ ਚੋਕ
ਚੜਤ ਸਿੰਘ ਜੀ ਉਹ ਬੰਦੂਕਾਂ ਪਕੜਦੇ ਉਹਨਾਂ ਕੋਲੋਂ ਤੇ ਮਾਰ ਮਾਰ ਕੇ ਗੋਲੀਆਂ ਵੱਡੇ ਵੱਡੇ ਗਿਲਜਿਆਂ ਨੂੰ ਤਰੋੜ ਤਰੋੜ ਕੇ ਜ਼ਮੀਨ ਤੇ ਸੁੱਟਣ ਲੱਗੇ
ਦੋਹੇਰਾ ਭਇਓ ਪਿਆਸੇ ਸ਼ਾਤ ਖਰ ਤਿੰਨ ਪੀਤੋ ਨੀਰ
ਜਦੋਂ ਗੋਲ ਪਿੰਡ ਦੇ ਕੋਲ ਆਏ ਤੇ ਅਬਦਾਲੀ ਨੂੰ ਪਿਆਸ ਲੱਗੀ ਲੜਦਿਆਂ ਲੜਦਿਆਂ ਸਵੇਰ ਦੇ ਲੜ ਰਹੇ ਸਨ ਲੜਦਿਆਂ ਲੜਦਿਆਂ ਇੱਥੇ ਆਣ ਕੇ ਨੂੰ ਪਿਆਸ ਲੱਗੀ ਇਹਨੇ ਇੱਥੇ ਖਲੋ ਕੇ ਪਾਣੀ ਮੰਗਾਇਆ ਔਰ ਪਾਣੀ ਪੀਤਾ
ਧੀਰੀ ਧੀਰੀ ਹੋਏ ਆਈ ਪਰ ਗਿਓ ਫਰਕ ਬਹੀਰ
ਜਦੋਂ ਅਬਦਾਲੀ ਰੁਕ ਗਿਆ ਉਹਦੇ ਨਾਲ ਉਹਦੀ ਫੌਜ ਵੀ ਰੁਕ ਗਈ ਥੰਮ ਗਈ ਇਧਰ ਵਹੀਰ ਨੂੰ ਸਮਾਂ ਮਿਲ ਗਿਆ ਏਦਾਂ ਵਹੀਰ ਜਿਹੜਾ ਸੀ ਉਹ ਸਹਿਜੇ ਸਹਿਜੇ ਉੱਥੋਂ ਤੁਰਦਾ ਚਲਿਆ ਗਿਆ। ਅੱਗੇ ਕਾਫੀ ਅਬਦਾਲੀ ਦੇ ਨਾਲੋਂ ਫਰਕ ਪੈ ਗਿਆ ਵਹੀਰ ਦਾ, ਵਹੀਰ ਲੰਘ ਕੇ ਅੱਗੇ ਚਲਾ ਗਿਆ। ਅਬਦਾਲੀ ਧੁੱਪ ਦਾ ਸਤਾਇਆ ਹੋਇਆ ਸੀ, ਕੜਕ ਦੀ ਧੁੱਪ ਚੜੀ ਹੋਈ ਸੀ,
ਧੁੱਪ
ਕਰਕੇ ਇਹ ਧੁੱਪੇ ਰਹਿ ਨਹੀਂ ਸਨ ਸਕਦੇ। ਪਰ ਇਧਰ ਖਾਲਸਾ ਧੁੱਪ ਦੇ ਵਿਚ ਹੋਰ ਸਵਾਇਆ ਹੋ ਜਾਂਦਾ, ਖਾਲਸਾ ਤਾਂ ਧੁੱਪ ਦੇ ਵਿਚ ਹੋਰ ਖਿੜ ਜਾਂਦਾ, ਖਾਲਸੇ ਦੇ ਤਾਂ ਸਿੰਘਾਂ ਦੇ ਸਰੀਰ ਜਿਹੜੇ ਨੇ ਧੁੱਪ ਚ ਹੋਰ ਜ਼ਿਆਦਾ ਖੁੱਲ ਜਾਂਦੇ ਨੇ।
ਜਹਾਨ ਖਾਨ ਉੱਤ ਲਾਗਿਓ ਗੈਲ,
ਜਹਾਨ ਖਾਨ ਜਿਹੜਾ ਅਬਦਾਲੀ ਦੇ ਪੁੱਤਰ ਦਾ ਤੈਮੂਰ ਦਾ ਵਫ਼ਾਦਾਰ ਫੌਜਦਾਰ ਸੀ, ਇਹ ਨਾਲ ਨਾਲ ਚੱਲ ਪਿਆ।
ਸਿੰਘਨ ਕਰ ਦੀਨੋ ਕੈਲ,
ਜਦੋਂ ਜਹਾਨ ਖਾਨ ਨੇ ਹੱਲਾ ਕੀਤਾ ਨਾ ਧੁੱਪ ਦੇ ਨਾਲ ਇਹਨਾਂ ਦੀ ਮੱਤ ਮਾਰੀ ਹੋਈ, ਤੇ ਅੱਗੋ ਸਿੰਘ ਜਿਹੜੇ ਧੁੱਪ ਦੇ ਵਿਚ ਹੋਰ ਉਨ੍ਹਾਂ ਨੂੰ ਰੰਗ ਚੜ ਜਾਂਦਾ, ਹੋਰ ਜ਼ਿਆਦਾ ਖਿੜ ਜਾਂਦੇ ਨੇ। ਉਨ੍ਹਾਂ ਫਿਰ ਅੱਗੋ ਇਹੋ ਜਿਹਾ ਹੱਲਾ ਕੀਤਾ, ਜਹਾਨ ਖਾਨ ਨੂੰ ਘਾਇਲ ਕਰ ਦਿੱਤਾ, ਜਹਾਨ ਖਾਨ ਨੂੰ ਜ਼ਖਮੀ ਕਰ ਦਿੱਤਾ।
ਗਹਿਲ ਕਾਮ ਲੰਘ ਫਿਰ ਸਿੰਘ ਲੜੇ,
ਉਹਦੇ ਜਿਹੜਾ ਗਹਿਲ ਪਿੰਡ ਸੀ, ਇਸ ਗਹਿਲ ਪਿੰਡ ਤੋਂ ਫਿਰ ਸਿੰਘ ਅੱਗੇ ਨਿਕਲ ਕੇ ਬਾਹਰ ਨਿਕਲ ਕੇ ਲੜੇ ਹਨ।
ਲਾਏ ਅੱਗਿਓ ਨਾ ਟਲੇ,
ਇਹ ਜਿਹੜਾ ਪਿੰਡ ਆ ਖਾਲਸਾ ਜੀ ਗਹਿਲ, ਇਹਨੂੰ ਗੁਲੇਰਵਾਲ ਵੀ ਕਹਿੰਦੇ ਨੇ, ਇਧਰ ਮਲੇਰਕੋਟਲੇ ਦੇ ਇਲਾਕੇ ਦੇ ਵਿਚ ਹੀ ਆ ਇਹ ਪਿੰਡ। ਇਥੋਂ ਸਿੰਘ ਬਾਹਰ ਨਿਕਲ ਕੇ ਅੱਗੇ ਨਿਕਲ ਕੇ ਇਕ ਪਾਸੇ ਹੋ ਕੇ ਲੜੇ ਹਨ।
ਬਹੀਰ ਬਚਿਓ ਸੋਲੀਨੋ ਸਾਂਭ, ਲੱਗ ਤੁਰੇ ਸਿੰਘ ਦੋਨੋ ਲਾਂਭ।
ਬਹੀਰ ਦੇ ਵਿਚੋਂ ਕਾਫੀ ਸਿੰਘਾਂ ਦਾ ਨੁਕਸਾਨ ਹੋ ਚੁੱਕਾ ਸੀ, ਕਈ ਬੱਚੇ ਸ਼ਹੀਦੀਆਂ ਪਾ ਗਏ, ਕਈ ਸਿੰਘਣੀਆਂ, ਕਈ ਬਜ਼ੁਰਗ ਸ਼ਹੀਦ ਹੋ ਚੁੱਕੇ ਸਨ। ਜਿਹੜਾ ਵਹੀਰ ਬਚਿਆ ਉਹਨਾਂ ਨੂੰ ਸਿੰਘਾਂ ਨੇ ਸਾਂਭ ਲਿਆ, ਸੱਜੇ ਖੱਬੇ ਹੋ ਕੇ ਉਹ ਵਹੀਰ ਨੂੰ ਅੱਗੇ ਕੱਢ ਕੇ ਦੂਰ ਤੱਕ ਲੈ ਗਏ।
ਜਿਮ ਕਰ ਕੁੱਕੜੀ ਬੱਚੇ ਨੂੰ ਛੁਪਾਵੇ, ਫਿਲਾਏ ਪੰਖ ਹੋਏ ਤਰਫ ਰਖਾਵੇ।
ਜਿਵੇਂ ਕੋਈ ਪੰਛੀ ਆਪਣੇ ਬੱਚਿਆਂ ਨੂੰ ਛੁਪਾ ਕੇ ਰੱਖਦਾ ਨਾ, ਏਦਾਂ ਪੰਥ ਨੇ ਵਹੀਰ ਨੂੰ ਦੋਵਾਂ ਪਾਸਿਓਂ ਕੱਜ ਲਿਆ ਔਰ ਉਹਨਾਂ ਨੂੰ ਬਚਾ ਕੇ ਰਾਖੀ ਕਰਦਿਆਂ ਅੱਗੇ ਨੂੰ ਚੱਲ ਪਏ।
ਖਾਲਸੇ ਨੇ ਵਹੀਰ ਛੁਪਾਇਓ,
ਏਦਾਂ ਖਾਲਸੇ ਨੇ ਵਹੀਰ ਆਪਣੀ ਫੌਜ ਦੇ ਵਿਚ ਛੁਪਾ ਲਿਆ ਤੇ ਅੱਗੇ ਟੋਰ ਲਿਆ।
ਜੋ ਬਚ ਰਿਹਾ ਸੋ ਆਗੇ ਲਗਾਇਓ,
ਜਿਹੜਾ ਜਿਹੜਾ ਕੋਈ ਬਚਿਆ, ਬਜ਼ੁਰਗ ਬਚਿਆ, ਕੋਈ ਮਾਈ ਬਚੀ, ਬੱਚੇ ਬਚੇ, ਉਹਨਾਂ ਸਾਰਿਆਂ ਨੂੰ ਅੱਗੇ ਟੋਰ ਲਿਆ।
ਦੋਹੇਰਾ ਕੁਤਬੋ ਬਾਮਣੀ ਥੋ ਕਹਿਤ ਹੁਆ ਪਿੰਡ ਕੋ ਨਾਮ।
ਖਾਲਸਾ ਜੀ ਕੁਤਬਾ ਬਾਮਣੀ ਇਹ ਦੋ ਪਿੰਡ ਨੇ, ਇੱਕ ਕੁਤਬਾ ਹੈ ਦੂਸਰਾ ਬਾਮਣੀ, ਇਹ ਦੋ ਪਿੰਡ ਨੇ, ਇਹਨਾਂ ਦੋ ਪਿੰਡਾਂ ਦੇ ਕੋਲ ਖਾਲਸਾ ਪਹੁੰਚਿਆ।
ਬਹੁਤ ਬਹੀਰੀਏ ਤੈਵੜੇ ਵਸਤੇ ਗ੍ਰਾਮ।
ਇਹ ਕੁਤਬਾ ਤੇ ਬਾਹਮਣੀ ਜਿਹੜੇ ਦੋ ਪਿੰਡ ਨੇ, ਇਨ੍ਹਾਂ ਪਿੰਡਾਂ ਦੇ ਵਿਚ ਕੁਝ ਜਿਹੜੇ ਵਹੀਰ ਦੇ ਜੀ ਸਨ ਉਹ ਇਨ੍ਹਾਂ ਪਿੰਡਾਂ ਵਿਚ ਵੜ ਗਏ, ਇਹ ਜਾਣ ਕੇ ਕਿ ਵਸਦਾ ਪਿੰਡ ਹੈ, ਇਹਦੇ ਵਿਚ ਕਿਤੇ ਲੁਕ ਛੁਪ ਕੇ ਆਪਣੀ ਜਿੰਦ ਬਚਾ ਲਈਏ।
ਰਹੀਏ ਧੋਤੀ ਪਠਾਨ ਕੇਰੇ,
ਦੋ ਪਿੰਡਾਂ ਵਾਲੇ ਜਿਹੜੇ ਲੋਕ ਸਨ ਕੁਤਬਾ ਬਾਹਮਣੀ ਦੇ, ਇਹ ਮਲੇਰਕੋਟਲੀਏ ਜਿਹੜੇ ਪਠਾਨ ਸਨ ਉਨ੍ਹਾਂ ਦੀ ਰਈਅਤ ਸੀ, ਇਹ ਉਹਨਾਂ ਦੀ ਪਰਜਾ ਸਨ, ਉਹਨਾਂ ਦਾ ਹਾਲਾ ਭਰਦੇ ਸਨ।
ਇਹ ਮਲੇਰੀਏ ਤੈਂ ਦੇ ਘਰੇ,
ਉਸ ਵੇਲੇ ਮਲੇਰੀਏ ਆ ਪਹੁੰਚੇ, ਕਹਿੰਦੇ ਤੁਹਾਡੇ ਪਿੰਡ ਦੇ ਵਿਚ ਭਾਈ ਇੱਥੇ ਸਿੰਘਾਂ ਦੇ ਪਰਿਵਾਰ ਬੜੇ ਨੇ, ਇਹਨਾਂ ਨੂੰ ਕੱਢ ਦਿਓ ਬਾਹਰ।
ਤਿੰਨੇ ਗ੍ਰਾਮ ਲੋਕਨ ਕਹਿ ਦਿਓ,
ਉਹ ਜਿਹੜੇ ਪਿੰਡ ਵਾਲੇ ਲੋਕ ਸਨ ਉਹਨਾਂ ਜਿੰਨੇ ਸਿੰਘ ਸਿੰਘਣੀਆਂ ਬਜ਼ੁਰਗ ਵਿਚ ਜਾ ਰਹੇ ਸਨ ਉਹਨਾਂ ਨੂੰ ਰੋਕ ਦਿੱਤਾ ਕਿ ਤੁਸੀਂ ਸਾਡੇ ਪਿੰਡ ਚ ਨਹੀਂ ਵੜ ਸਕਦੇ।
ਮਾਰ ਲੋਟੇ ਹੁਣ ਸਿੰਘਨ ਲਿਓ,
ਇੱਥੇ ਬਸ ਨਹੀਂ ਕੀਤਾ ਉਹਨਾਂ ਕੁਤਬੇ ਬਾਹਮਣੀ ਵਾਲੇ ਪਿੰਡਾਂ ਵਾਲੇ ਲੋਕਾਂ ਨੇ, ਉਨ੍ਹਾਂ ਸਿੰਘਾਂ ਨੂੰ ਉਨ੍ਹਾਂ ਬੱਚਿਆਂ ਬਜ਼ੁਰਗਾਂ ਦੇ ਕੋਲ ਜੋ ਕੁਝ ਸੀ ਸਗੋਂ ਲੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀ ਰਾਖੀ ਤਾਂ ਕੀ ਕਰਨੀ ਸੀ, ਮਦਦ ਤਾਂ ਕੀ ਕਰਨੀ ਸੀ, ਉਲਟਾ ਉਨ੍ਹਾਂ ਨੂੰ ਮਾਰਨ ਲੱਗ ਪਏ, ਉਨ੍ਹਾਂ ਨੂੰ ਲੁੱਟਣ ਲੱਗ ਪਏ।
ਜਾਏ ਢੋਲ ਫਿਰ ਬਾਹਰ ਪਤਾਏ,
ਇੱਥੋਂ ਤੱਕ ਬਸ ਨਹੀਂ ਕਿ ਉਹ ਮਲੇਰਕੋਟਲੀਏ ਨੂੰ ਖੁਸ਼ ਕਰਨ ਲਈ ਵੀ ਅਸੀਂ ਪਠਾਨ ਦੀ ਰਹੀਏ ਤਾਂ, ਉਹ ਕੁਤਬਾ ਬਾਹਮਣੀ ਦੇ ਜਿਹੜੇ ਲੋਕ ਸੀ ਢੋਲ ਵਜਾ ਕੇ ਬਾਹਰ ਆ ਗਏ ਲੜਨ ਵਾਸਤੇ ਕਿ ਅਸੀਂ ਵੀ ਇਹਨਾਂ ਦੇ ਨਾਲ ਲੜਾਂਗੇ, ਸਿੰਘਾਂ ਦੇ ਨਾਲ ਲੜ ਕੇ ਪਠਾਣਾ ਦੀ ਮਦਦ ਕਰਾਂਗੇ।
ਗੈਲ ਬਹੀਰੇ ਤੇ ਵੀ ਪਏ,
ਉਹ ਵੀ ਬਹੀਰ ਦੇ ਪਿੱਛੇ ਪੈ ਗਏ, ਕੁਤਬੇ ਬਾਹਮਣੀ ਵਾਲੇ ਪਿੰਡ ਦੇ ਜਿਹੜੇ ਲੋਕ ਸਨ ਉਹ ਵੀ ਖਾਲਸੇ ਦੇ ਪਿੱਛੇ ਪੈ ਗਏ ਤੇਗਾਂ ਲੈ ਕੇ।
ਤੋ ਬਹੀਰ ਪਇਓ ਹਾਹਾਕਾਰ, ਸੋ ਚਰਤ ਸਿੰਘ ਨੇ ਸੁਣੀ ਪੁਕਾਰ।
ਜਦੋਂ ਵਹੀਰ ਦੇ ਉੱਤੇ ਕੁਤਬਾ ਬਾਹਮਣੀ ਦੇ ਪਿੰਡ ਲੋਕ ਇਕੱਠੇ ਹੋ ਕੇ ਪੈ ਗਏ ਤੇ ਵਹੀਰ ਦੇ ਵਿਚ ਤਰਾਸ ਹੋ ਗਈ, ਹਾਹਾਕਾਰ ਮੱਚ ਗਈ, ਚੜ੍ਹਤ ਸਿੰਘ ਨੇ ਤਾਂ ਵਹੀਰ ਅੱਗੇ ਭੇਜਿਆ ਸੀ ਕਿ ਪਿੰਡ ਦੇ ਵਿੱਚ ਪਨਾਹ ਲੈ ਲੈਣਗੇ, ਪਰ ਜਦੋਂ ਵੇਖਿਆ ਕਿ ਉਹ ਤਾਂ ਪਿੰਡ ਵਾਲੇ ਵੀ ਮਾਰਨ ਪੈ ਗਏ, ਚੜ੍ਹਤ ਸਿੰਘ ਨੇ ਜਦੋਂ ਸੁਣਿਆ ਉਹਨੇ ਆਪਣਾ ਘੋੜਾ ਮੋੜਿਆ ਉਸ ਪਾਸੇ ਪਿੰਡ ਵਾਲਿਆਂ ਨੂੰ ਸੋਧਾ ਲਾਣ ਲਈ,
ਕਰੀ ਦੂਰ ਪਰ ਪਿੰਡ
ਕੇ ਫਿਰ ਉਹਨਾਂ ਪਿੰਡਾਂ ਵਾਲਿਆਂ ਤੇ ਹਮਲਾ ਕੀਤਾ, ਖੈਰ ਜੋ ਤੁਸੀਂ ਮਦਦ ਕਰਨ ਜੋਗੇ ਨਹੀਂ ਤੇ ਅੱਗੋਂ ਹੱਲਾ ਕਰ ਰਹੇ ਜੇ, ਤੁਸੀਂ ਖਾਲਸੇ ਦੇ ਨਾਲ ਆ ਕੇ ਲੜ ਰਹੇ ਹੋ,
ਰੰਗਣ ਵਿਚ ਕਦੇ ਤਲਵਾਰ।
ਇਸ ਪਿੰਡ ਦੇ ਵਿਚ ਜਿਹੜੇ ਬਹੁਤੇ ਲੋਕ ਰਹਿੰਦੇ, ਬਰਾਦਰੀ ਰਹਿੰਦੀ ਸੀ, ਉਹ ਸੀ ਰੰਗੜ ਮੁਸਲਮਾਨ। ਰੰਗੜ ਲੋਕ ਜਿਹੜੇ ਸਨ ਇਸ ਪਿੰਡ ਦੇ ਵਿਚ ਕੁਤਬਾ ਬਾਹਮਣੀ ਚ ਰਹਿੰਦੇ ਸਨ, ਉਹਨਾਂ ਨੂੰ ਮਾਰ ਮਾਰ ਤਲਵਾਰਾਂ ਨਾਲ ਚੜ੍ਹਤ ਸਿੰਘ ਤੇ ਉਹਨਾਂ ਦੇ ਸਾਥੀ ਸਿੰਘਾਂ ਨੇ ਝਟਕਾਇਆ ਹੈ।
ਮਰਤ ਸਿੰਘ ਤਿੰਨ ਲਏ ਬਚਾਏ,
ਰੰਗੜਾਂ ਨੂੰ ਮਾਰਿਆ ਕੁਤਬਾ ਬਾਹਮਣੀ ਵਾਲੇ, ਉਹਨਾਂ ਬਿਨਾਂ ਕਾਰਨ ਤੋਂ ਹੀ ਮਾਰੇ ਗਏ। ਹਾਲਾਂਕਿ ਲੜਾਈ ਅਬਦਾਲੀ ਦੀ ਫੌਜ ਨਾਲ ਹੋ ਰਹੀ, ਉਹ ਵਿੱਚੇ ਆ ਕੇ ਲੜਨ ਲੱਗ ਪਏ, ਨਾਲ ਖਾਲਸੇ ਦੇ ਹੱਥੋਂ ਮਾਰੇ ਗਏ।
ਮਾਰੇ ਰੰਗੜ ਖੂਬ ਮਲਾਏ,
ਵਹੀਰ ਬਚਾ ਲਿਆ, ਚੜ੍ਹਤ ਸਿੰਘ ਨੇ ਵਹੀਰ ਦਾ ਨੁਕਸਾਨ ਹੋਣੋਂ ਬਚਾ ਲਿਆ, ਸਾਰੇ ਰੰਗੜਾਂ ਨੂੰ ਚੰਗੀ ਤਰ੍ਹਾਂ ਖੂਬ ਬਣਾ ਕੇ ਮਾਰਿਆ ਹੈ।
ਉਹ ਪਿੰਡ ਤੇ ਬਾਹਰ ਹੱਥੇ ਆਇਓ,
ਜਿਹੜਾ ਪਿੰਡੋਂ ਬਾਹਰ ਹੱਥ ਆ ਗਿਆ, ਬਾਹਰ ਕਾਬੂ ਆ ਗਿਆ,
ਮਾਰ ਕੁੱਟ ਤੇ ਸੀਸ ਕਟਾਇਓ,
ਮਾਰ ਕੁੱਟ ਕੇ ਉਹਦਾ ਸਿਰ ਵੱਢ ਦਿੱਤਾ ਗਿਆ, ਕਲਮ ਕਰ ਦਿੱਤਾ ਗਿਆ।
ਹੁਣੇ ਮਾਰ ਮੁੜ ਦਲ ਮੈਂ ਰੱਲਾ,
ਚੜ੍ਹਤ ਸਿੰਘ ਉਹਨਾਂ ਪਿੰਡ ਵਾਲਿਆਂ ਨੂੰ ਮਾਰ ਕੇ ਵਹੀਰ ਨੂੰ ਉੱਥੋਂ ਛੁਡਾ ਕੇ ਮੁੜ ਫਿਰ ਦਲ ਪੰਥ ਵਿਚ ਆ ਗਿਆ।
ਕਰਨ ਲੱਗੋ ਪਰ ਗਿਲਜਨ ਹੱਲਾ,
ਚੜ੍ਹਤ ਸਿੰਘ ਫੇਰ ਗਿਲਜਿਆਂ ਦਾ ਮੁਕਾਬਲਾ ਕਰਨ ਲੱਗਾ।
ਸਿਆਣ ਨੇ ਤੋਲੀਓ ਹਟਾਏ, ਮੁੜ ਨਾਏ ਭਲਾਏ,
ਸਿਆਣੇ ਸਿੰਘ ਸਨ, ਉਹਨਾਂ ਆਖਿਆ ਆਪਾਂ ਇੱਥੇ ਖਲੋ ਕੇ ਨਾ ਲੜੀਏ, ਤੁਰਦੇ ਚਲੇ ਜਾਈਏ ਅੱਗੇ ਅੱਗੇ, ਇੱਥੇ ਖਲੋ ਕੇ ਜਿੰਨਾ ਚਿਰ ਲੜਾਂਗੇ ਇਹ ਆਪਣੇ ਭਲੇ ਦੇ ਵਿੱਚ ਹਿੱਤ ਵਿੱਚ ਨਹੀਂ ਹੈ।
ਗੋਹੇਰਾ ਗਿਲਜਨ ਵੀ ਭਈ ਲੜ ਥੱਕ ਪਰੇ,
ਗਿਲਜੇ ਵੀ ਆਖਿਰਕਾਰ ਸਵੇਰ ਦੇ ਲੜਦੇ ਲੜਦੇ ਥੱਕ ਗਏ ਨੇ, ਉਹ ਵੀ ਥਕੇਵੇਂ ਵਿੱਚ ਆ ਗਏ ਨੇ।
ਖੜੇ ਰਹੇ ਤੈ ਹੋਏ,
ਹੁਣ ਇੱਥੇ ਖਲੋ ਗਏ ਨੇ, ਹੁਣ ਇਹਨਾਂ ਨੇ ਅੱਗੇ ਆਪਾਂ ਚੱਲਾਂਗੇ, ਇਹਨਾਂ ਨੇ ਆਪਣਾ ਪਿੱਛਾ ਨਹੀਂ ਕਰਨਾ।
ਸਿੰਘ ਵੀ ਅੱਗਿਓ ਨੈ ਟਲੈ ਪੀਏ ਜਲ ਸਮਤੇ ਸੋਏ,
ਇਧਰੋਂ ਸਿੰਘ ਵੀ ਜਿਹੜੇ ਨੇ ਬਰਾਬਰ ਸਿੰਘ ਵੀ ਪਾਣੀ ਪੀ ਕੇ ਲੜਨ ਵਾਸਤੇ ਸਾਹਮਣੇ ਖੜੇ ਹੋ ਗਏ ਨੇ, ਇੱਥੇ ਆ ਕੇ ਜਲ ਛੱਕ ਕੇ ਤੁਰਕਾਂ ਨਾਲ।
ਸਭ ਸਿੰਘ ਹੂਆ ਰਹੇ ਖਲੋਏ, ਆਏ ਲੜਤੇ ਬਾਰਾ ਕੋਏ,
ਆ ਕੇ ਕੁਤਬਾ ਬਾਹਮਣੀ ਦੇ ਕੋਲ ਆ ਕੇ ਸਿੰਘ ਸਾਰੇ ਅੜ ਕੇ ਖਲੋ ਗਏ ਲੜਨ ਵਾਸਤੇ। ਪਿੱਛੋਂ ਤਕਰੀਬਨ 12 ਕੋਹ ਦਾ ਪੈਂਡਾ ਹੈ ਜਿਹੜਾ ਲੜਦੇ ਆਏ ਨੇ ਸਿੰਘ, 12 ਕੋਹ ਤੱਕ ਖਾਲਸਾ ਜੀ ਕਟਾ ਵੱਢ ਹੋਈ ਹੈ। ਅੱਜ ਵੀ ਉਸ ਇਲਾਕੇ ਚ ਤੁਸੀਂ ਚਲੇ ਜਾਓ ਤੇ ਥਾਂ ਥਾਂ ਤੇ ਸ਼ਹੀਦਾਂ ਦੀਆਂ ਯਾਦਗਾਰਾਂ, ਉਹਨਾਂ ਦੇ ਅਸਥਾਨ ਬਣਾਏ ਗਏ ਨੇ। ਜਦੋਂ ਪੁੱਛੀਏ ਕਿ ਇੱਥੇ ਕਿਹੜੇ ਸ਼ਹੀਦ ਦਾ ਅਸਥਾਨ ਹੈ, ਕਹਿੰਦੇ ਭਾਈ ਘੱਲੂਘਾਰੇ ਦੇ ਵਿੱਚ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦਾ ਯਾਦ, ਉਹਨਾਂ ਦਾ ਸਥਾਨ। ਇੱਥੇ ਕੁਝ ਸਿੰਘ ਸ਼ਹੀਦ ਹੋਏ, ਕੁਝ ਇੱਥੇ ਹੋਏ, ਜਿੱਥੇ ਜਿੱਥੇ ਉਹਨਾਂ ਦੇ ਸ਼ਹੀਦੀ ਹੋਈ ਉਹਨਾਂ ਦੇ ਸੰਸਕਾਰ ਹੋਏ, ਉੱਥੇ ਅਸਥਾਨ ਬਣੇ ਹੋਏ ਨੇ 12 ਕੋਹ ਦੇ ਇਲਾਕੇ ਵਿੱਚ। ਤੋ ਇੱਥੇ ਕਹਿਣ ਲੱਗੇ ਕਿ ਸਿੰਘਾਂ ਨੇ ਵੀ ਇੱਥੇ 12 ਕੋਹ ਤੱਕ ਲੜਦੇ ਆਏ ਹਨ।
ਦੂਰ ਕਰੀ ਉਹਨ 100 ਕੋਹ ਸਾਰੇ, ਇਸ ਕਰ ਪਏ ਸੋ ਗਿਲਜੇ ਹਾਰੇ।
12 ਕੋਹ ਤੱਕ ਆਏ ਲੜਦੇ ਤੇ ਜਿਹੜੇ ਗਿਲਜੇ ਸੀ ਉਹ 100 ਕੋਹ ਤੋਂ ਆਏ ਸਨ, ਪਿੱਛੋਂ ਆਏ ਸਨ ਹਮਲਾ ਕਰਕੇ, ਇਸ ਕਰਕੇ ਉਹ ਜ਼ਿਆਦਾ ਥੱਕ ਗਏ, ਕਿਉਂਕਿ 100 ਕੋਹ ਤੱਕ ਉਹ ਪੈਂਡਾ ਤੈਅ ਕਰਕੇ ਆਏ ਸਨ ਖਾਲਸੇ ਤੇ ਹੱਲਾ ਕਰਨ ਲਈ।
ਦੋਹੇਰਾ ਸਿਖਰ ਦੁਪਹਿਰੇ ਹੋਏ ਗਏ ਪਰ ਧੋਬ ਕੀ ਪਾਰ,
ਸਿਖਰ ਦੁਪਹਿਰਾ ਹੋ ਗਿਆ, ਬੜੀ ਕੜਕ ਦੀ ਧੁੱਪ ਇੱਕ ਵਾਰੀ ਪੈਣ ਲੱਗੀ।
ਨੱਥ ਨੱਥ ਖੜ ਖੜ ਮੁੜ ਲੜਤ ਤਰਸ ਹੋਤ ਚਿਤ ਸਾਰ,
ਔਰ ਇੱਦਾਂ ਨੱਠ ਨੱਠ ਕੇ ਖਲੋ ਖਲੋ ਕੇ ਮੁੜ ਮੁੜ ਕੇ ਸਿੱਖ ਲੜਦੇ ਹਨ, ਚਿੱਤ ਵਿਚ ਰੋਸ ਬੜਾ ਹੈ ਲੜਨ ਦਾ। ਇਹ ਅਬਦਾਲੀ ਦੀ ਫੌਜ ਨੂੰ ਹੱਥ ਤਾਂ ਵਿਖਾਈਏ ਪਰ ਜ਼ਿਆਦਾ ਨੁਕਸਾਨ ਨਾਲ ਵਹੀਰ ਦਾ ਸੀ, ਬੱਚਿਆਂ ਦਾ ਸੀ ਤੇ ਬਜ਼ੁਰਗ ਸਨ ਨਾਲ ਉਹਨਾਂ ਦਾ ਹੋਣ ਕਰਕੇ ਸਿੰਘਾਂ ਨੂੰ ਮਨ ਦੇ ਵਿਚ ਰੋਸ ਬੜਾ ਹੈ, ਪਰ ਬਸ ਨੀ ਚੱਲ ਰਿਹਾ, ਪੇਸ਼ ਨੀ ਜਾ ਰਹੀ।
ਘੋੜੇ ਮਰਦ ਪਿਆਸੇ ਪਏ,
ਘੋੜੇ ਵੀ ਪਿਆਸੇ ਹੋ ਗਏ, ਮਰਦ ਵੀ ਪਿਆਸੇ ਹੋ ਗਏ,
ਸਿਮਨ ਕੇ ਮੁਖ ਸੁੱਕ ਸੁਗੇ,
ਪਿਆਸ ਨਾਲ ਸਾਰਿਆਂ ਦੇ ਮੂੰਹ ਸੁੱਕਣ ਲੱਗੇ ਹਨ।
ਰਸਤੇ ਮੈਂ ਜਲ ਹੱਥ ਨਾ ਆਇਓ,
ਰਾਹ ਦੇ ਵਿਚ ਕਿਤੋਂ ਪਾਣੀ ਹੱਥ ਨਹੀਂ ਆਇਆ,
ਜੋ ਆਇਓ ਤੋ ਪੀਣ ਕਬ ਪਾਇਓ,
ਰਾਹ ਦੇ ਵਿਚ ਪਾਣੀ ਕਿਤੇ ਲੱਗਾ ਵੀ ਨੇੜੇ ਤੇ ਉਹ ਕਿਹੜਾ ਪੀਣ ਨੂੰ ਨਸੀਬ ਹੋਇਆ ਸਿੰਘਾਂ ਨੂੰ, ਜੇ ਕਿਤੇ ਪਾਣੀ ਦਿਸਿਆ ਵੀ ਤੇ ਉਹ ਪੀਣ ਵਾਸਤੇ ਹੱਥ ਨਹੀਂ ਲੱਗਾ।
ਉਸ ਬਾਰਾਂ ਮੈਂ ਜਲ ਲੱਭਾ,
ਬਾਰਾਂ ਖੂਹ ਆ ਗਏ ਨੇ ਲੜਦਿਆਂ ਲੜਦਿਆਂ ਸਿੰਘ ਪਰ ਪਾਣੀ ਨਹੀਂ ਲੱਭਾ।
ਪੀਤੋ ਦੁਤਲਸੀ ਚਾਹੇ ਸੱਤਾ,
ਅਬਦਾਲੀ ਦੀ ਫੌਜ ਵੀ ਪਿਆਸੀ ਹੈ, ਉਹਨੂੰ ਵੀ ਪਿਆਸ ਲੱਗੀ ਹੋਈ ਹੈ, ਇਧਰ ਸਿੰਘ ਵੀ ਪਿਆਸ ਨਾਲ ਜੂਝ ਰਹੇ ਨੇ।
ਸਭ ਕੋ ਜਲ ਤੈ ਨਦਰੀ ਆਇਆ, ਜਨ ਮਰ ਤੇ ਕਿਨ ਜੀਵਨ ਪਾਇਆ।
ਬਾਹਮਣੀ ਤੋਂ ਥੋੜਾ ਜਾ ਇੱਕ ਪਾਸੇ ਨੂੰ ਹਟੇ ਨਾ ਇਸ ਪਿੰਡਾਂ ਤੋਂ, ਸਾਹਮਣੇ ਇੱਕ ਪਾਣੀ ਦੀ ਢਾਬ ਵੇਖ ਲਈ ਸਿੰਘਾਂ ਨੇ, ਸਿੰਘਾਂ ਦੀ ਵੀ ਨਜ਼ਰ ਪੈ ਗਈ ਪਾਣੀ ਤੇ, ਉਧਰ ਅਬਦਾਲੀ ਦੀ ਫੌਜ ਦੀ ਵੀ ਨਗਾਹ ਪੈ ਗਈ ਪਾਣੀ ਦੀ ਢਾਬ ਹੈ। ਹੁਣ ਦੋਵਾਂ ਪਿਆਸ ਅਬਦਾਲੀ ਦੀ ਫੌਜ ਨੂੰ ਵੀ ਲੱਗੀ, ਖਾਲਸੇ ਨੂੰ ਵੀ ਲੱਗੀ ਹੋਈ, ਦੋਵਾਂ ਦੀ ਨਿਗਾਹ ਜਦੋਂ ਪਾਣੀ ਤੇ ਪਈ ਤੇ ਏਦਾਂ ਵੇਖ ਕੇ ਦੌੜੇ ਉਸ ਪਾਸੇ, ਮਾਨੋ ਜਿਵੇਂ ਮਰਦਿਆਂ ਨੂੰ ਜੀਵਨ ਦਾਨ ਮਿਲ ਗਿਆ ਹੋਵੇ।
ਭਰੀ ਢਾਬ ਬੜਦੇ ਮੈਂ ਨੱਠ,
ਔਰ ਜਿਹੜੀ ਭਰੀ ਹੋਈ ਢਾਬ ਹੈ ਉਹਨੂੰ ਵੇਖ ਕੇ ਨੱਠ ਕੇ ਜਾਂਦੇ ਨੇ ਉਧਰਲੇ ਪਾਸੇ।
ਪਿਆਸੇ ਪਰੇ ਤਰਫੋਂ ਨੱਠ,
ਪਿਆਸੇ ਸਨ ਦੋਵੇਂ ਪਾਸਿਓ ਨੱਠ ਨੱਠ ਕੇ ਪੈ ਗਏ, ਉਹਨੇ ਲੜਨਾ ਭੁੱਲ ਗਿਆ ਆਪਸ ਵਿਚ। ਅਬਦਾਲੀ ਦੀ ਫੌਜ ਵੀ ਉੱਥੇ ਪਾਣੀ ਪੀਣ ਲੱਗ ਪਈ, ਉਧਰ ਹੀ ਸਿੰਘ ਵੀ ਪਹੁੰਚ ਗਏ ਪਾਣੀ ਪੀਣ ਵਾਸਤੇ।
ਬਹੀਰੇ ਵੀ ਚੈ ਪੀਓ ਪਾਨੇ,
ਬਹੀਰ ਸੀ ਖਾਲਸੇ ਦਾ, ਉਹ ਵੀ ਪਿਆਸਾ ਸੀ, ਉਹ ਵੀ ਪਾਣੀ ਪੀਣਾ ਚਾਹੁੰਦੇ ਹਨ।
ਪਰਤ ਤਲਵਾਰ ਨਾ ਤਿੰਨੇ ਮਾਨੇ,
ਉਸ ਵੇਲੇ ਤਲਵਾਰਾਂ ਪੈ ਵੀ ਰਹੀਆਂ ਸੀ ਕਈ ਥਾਵਾਂ ਤੇ ਲੜਾਈ, ਪਰ ਉਹ ਤਲਵਾਰਾਂ ਦੀ ਕਿਸੇ ਨੇ ਪੀੜ ਨਹੀਂ ਮੰਨੀ। ਉਹਨਾਂ ਆਖਿਆ ਪਾਣੀ ਤਾਂ ਪੀਓ, ਮਰਦਿਆਂ ਮਰ ਜਾਈਏ, ਪਾਣੀ ਤੋਂ ਬਿਨਾਂ ਪਿਆਸੇ ਤਾਂ ਨਾ ਮਰੀਏ। ਏਦਾਂ ਸੋਚ ਸੋਚ ਕੇ ਪਾਣੀ ਪੀਣ ਲੱਗੇ।
ਗਿਲ ਜੇ ਵੀ ਲੜਨੋਂ ਭੁੱਲ ਗਏ, ਪੀਵਨ ਪਾਣੀ ਢਾਬ ਸੁਪਏ।
ਗਿਲ ਜੇ ਵੀ ਉਹ ਵੀ ਭੁੱਲ ਗਏ ਲੜਨਾ, ਉਹਨਾਂ ਆਖਿਆ ਢਾਬ ਲੱਭੀਆ, ਪਾਣੀ ਪੀਓ, ਪੀ ਕੇ ਬਾਅਦ ਵਿਚ ਵੇਖਾਂਗੇ ਵੀ ਲੜਨਾ ਕਿ ਨਹੀਂ ਲੜਨਾ। ਜਦੋਂ ਅੱਖਾਂ ਖੁੱਲਣਗੀਆਂ ਹੋਸ਼ ਆਵੇਗੀ, ਪਾਣੀ ਪੀ ਕੇ ਜਾਨ ਬਚੇਗੀ। ਏਦਾਂ ਉਹ ਗਿਲਦਿਆਂ ਨੇ ਵੀ ਲੜਨਾ ਛੱਡ ਦਿੱਤਾ, ਭੱਜ ਭੱਜ ਕੇ ਬੁੱਕਾਂ ਭਰ ਭਰ ਕੇ ਪਾਣੀ ਪੀਣ ਲੱਗੇ।
ਪਿਆਸੇ ਵਿਚ ਤੋਂ ਨੱਠ ਜਲ ਪੀਵੇ,
ਔਰ ਜਿਹੜੇ ਪਿਆਸ ਦੇ ਨਾਲ ਉਹ ਭੱਜੇ ਜਾਂਦੇ, ਵਿੱਚ ਹੀ ਢਾਬ ਦੇ ਛਾਲ ਮਾਰ ਦਿੰਦੇ ਨੇ ਪੀਣ ਲਈ ਪਾਣੀ।
ਭਾਵੇਂ ਮਰ ਡੁੱਬ ਭਾਵੇਂ ਜੀਵੇ,
ਢਾਬ ਕਈ ਥਾਵਾਂ ਤੇ ਡੂੰਘੀ ਵੀ ਸੀ, ਉਹਨਾਂ ਦੇ ਮਨ ਚ ਇਹ ਨਹੀਂ ਵੀ ਭਾਵੇਂ ਵਿਚ ਡੁੱਬ ਕੇ ਹੀ ਮਰ ਜਾਈਏ ਪਾਣੀ ਦੇ, ਬਸ ਉਹ ਕਹਿੰਦੇ ਪਾਣੀ ਲੱਭ ਗਏ। ਏਦਾਂ ਜਦ ਪਿਆਸ ਲੱਗੀ ਹੁੰਦੀ ਹੈ ਤੀਬਰ, ਉਦੋਂ ਫਿਰ ਇਹੋ ਹੀ ਹਾਲਤ ਹੁੰਦੀ ਹੈ, ਭੱਜ ਕੇ ਛਾਲ ਮਾਰ ਦੇ ਵਿਚ, ਭਾਵੇਂ ਵਿਚ ਡੁੱਬ ਕੇ ਹੀ ਮਰ ਜਾਣ ਤੇ ਭਾਵੇਂ ਬਚ ਜਾਣ।
ਮਲਵਈਨ ਖਾਲਸੈ ਕਿਉ ਆਗੈ ਪਾਣੀ ਦੂਰ,
ਜਿਹੜੇ ਮਲਵਈ ਸਿੰਘ ਸੀ ਨਾਲ, ਉਹਨਾਂ ਨੇ ਖਾਲਸੇ ਨੂੰ ਆਖਿਆ ਖਾਲਸਾ ਜੀ ਅੱਗੇ ਪਾਣੀ ਬਹੁਤ ਦੂਰ ਮਿਲੇਗਾ, ਜੇ ਇੱਥੋਂ ਆਪਾਂ ਅੱਗੇ ਚੱਲਾਂਗੇ ਤੇ ਪਾਣੀ ਦੂਰ ਮਿਲੇਗਾ।
ਯਾ ਪਿਆਸੋ ਜੋ ਤੁਰੈ ਆਗੈ ਮਰੋ ਜ਼ਰੂਰ,
ਜਿਹਨੇ ਪਾਣੀ ਪੀਣਾ ਇੱਥੋਂ ਪੀ ਲਵੇ, ਕਿਉਂਕਿ ਅੱਗੇ ਪਾਣੀ ਬਹੁਤ ਦੂਰ ਜਾ ਕੇ ਮਿਲਣਾ, ਤੇ ਜਿਹੜਾ ਇੱਥੋਂ ਪਿਆਸਾ ਤੁਰੇਗਾ ਨਾ ਪਾਣੀ ਪੀ ਕੇ ਗਿਆ, ਤੇ ਉਹ ਅੱਗੇ ਜਾ ਕੇ ਜ਼ਰੂਰ ਮਰ ਜਾਏਗਾ, ਕਿਉਂਕਿ ਪਾਣੀ ਤੋਂ ਬਿਨਾਂ ਪਿਆਸ ਦੇ ਨਾਲ ਅੱਗੇ ਜਾਂਦਿਆਂ ਜਾਂਦਿਆਂ ਉਹਦੇ ਪ੍ਰਾਣ ਨਿਕਲ ਜਾਣਗੇ।
ਚੋਪੇ ਤਬ ਖਾਲਸੇ ਖੜ ਕਰੀ ਸਲਾਹ,
ਖਾਲਸਾ ਖਲੋ ਗਿਆ, ਸਿੰਘ ਖਲੋ ਗਏ, ਸਾਰੇ ਖੜ ਕੇ ਸਲਾਹ ਕਰਨ ਲੱਗੇ।
ਉਹ ਸਭ ਕੋ ਜਲ ਪਿਲਵਾਏ,
ਖਾਲਸਾ ਜੀ ਹੁਣ ਆਪਾਂ ਇੱਥੋਂ ਪਾਣੀ ਪਿਆ ਹੀ ਲਈਏ, ਸਾਰਿਆਂ ਨੂੰ, ਸਾਰੀ ਫੌਜ ਨੂੰ, ਘੋੜਿਆਂ ਨੂੰ ਵੀ ਪਾਣੀ ਪਿਆ ਲਈਏ।
ਪਰ ਸਵਾਰਥ ਪਰ ਲਾਵੋ ਸਰੀਰ,
ਪਿਆਸਿਆਂ ਨੂੰ ਪਾਣੀ ਪਿਆਉਣਾ ਇਹ ਬੜਾ ਵੱਡਾ ਪਰਉਪਕਾਰ ਹੈ। ਆਪਣੇ ਨਾਲ ਦੇ ਸਾਰੇ ਸਾਥੀਆਂ ਨੂੰ ਜਲ ਛਕਾ ਲਈਏ, ਸਾਰੇ ਵਹੀਰ ਨੂੰ ਜਲ ਛਕਾ ਲਈਏ, ਘੋੜਿਆਂ ਨੂੰ ਵੀ ਜਲ ਛਕਾ ਲਈਏ, ਪਾਣੀ ਪਿਆ ਲਈਏ, ਤੇ ਜੇ ਪਰ ਸਵਾਰਥ ਕਰਦਿਆਂ ਆਪਣਾ ਸਰੀਰ ਲੇਖੇ ਵੀ ਲਾਉਣਾ ਪਿਆ ਅਬਦਾਲੀ ਨਾਲ ਲੜ ਕੇ ਪਾਣੀ ਪਿਆਉਣ ਖਾਤਰ ਸਿੰਘਾਂ ਨੂੰ, ਤੇ ਲੜ ਕੇ ਆਪਣਾ ਸਰੀਰ ਵੀ ਲੇਖੇ ਲਾ ਦਈਏ।
ਆਪ ਮਰੋ ਬਚਾਓ ਵਹੀਰ,
ਭਾਵੇਂ ਮਰ ਜਾਓ ਪਰ ਆਪਣਾ ਵਹੀਰ ਬਚਾ ਲਓ, ਆਪਣੇ ਵਹੀਰ ਦੀ ਰਾਖੀ ਕਰ ਲਓ।
ਯੋ ਕਰ ਖੜੇ ਹੋ ਖਾਲਸੇ ਸਲਾਹ,
ਇਹਦਾ ਸਲਾਹ ਕਰਕੇ ਸਾਰਾ ਖਾਲਸਾ ਖਲੋ ਗਿਆ, ਜਿੰਨੀਆਂ ਮਿਸਲਾਂ ਸਨ ਸਾਰੇ ਖਲੋ ਗਏ।
ਅੱਗੇ ਨਾ ਮਿਲਿਓ ਗਿਲਜਿਆਂ ਨੇ ਧਰਨ ਪਾਏ,
ਅੱਗੇ ਗਿਲਜਿਆਂ ਨੂੰ ਪੈਰ ਰੱਖਣ ਨੂੰ ਥਾਂ ਨਾ ਲੱਭੀ, ਜਦੋਂ ਸਿੰਘ ਸਾਰੇ ਖਲੋ ਗਏ, ਅੱਗੇ ਪੈਰ ਅੜਾ ਕੇ ਗਿਲਜਿਆਂ ਨੂੰ ਪੈਰ ਅੜਾ ਕੇ ਅੱਗੇ ਵਧਣ ਦੀ ਜਗ੍ਹਾ ਨਾ ਰਹੀ।
ਦੋ ਤਰਫ ਦਲ ਹੋਏ ਰੇ ਖਲੋ,
ਇਹਨਾਂ ਦੋਹਾਂ ਪਾਸਿਓਂ ਦਲ ਖਲੋ ਗਏ।
ਪੀਪੀ ਜਲ ਦਲ ਆਪਣੋ ਰਲੋ,
ਉਧਰੋਂ ਤੁਰਕਾਂ ਦੇ ਵੀ ਬੰਦੇ ਆਉਂਦੇ ਨੇ ਪਾਣੀ ਪੀਣ, ਇਧਰੋਂ ਸਿੰਘਾਂ ਦੇ ਵੀ ਸਿੰਘ ਜਾਂਦੇ ਨੇ ਵਹੀਰ ਦੇ, ਦੋਹਾਂ ਪਾਸਿਓਂ ਪਾਣੀ ਪੀ ਪੀ ਕੇ ਵਾਪਸ ਆਪਣੇ ਦਲ ਵਿਚ ਆਪਣੀ ਫੌਜ ਵਿਚ ਜਾ ਰਲਦੇ ਨੇ।
ਦੋਵੇਰਾ تبہ خالصہ مر لڑیو بہیر غریبن کا.
اس ویلے خالصے نے جدو جل چھک لیا سنگھ جل چھک کے پھر تیار بر تیار ہو گئے تے جنہ بہیر سی انہاں سارے دا کاج سوارن لگے.
سنگن مل شستر کرے آئے جو پہلو پاج
سنگھ پہلا آگے سی نا کہ وہ شستر تیار بر تیار کر کے پھر لڑن واسطے کھلو گئے.
جو پئی جل پر ان بھی ارڑو کیو
انہوں نے بھی آ کے جل دے اتے اپنا ارڑا کر لیا پاپ قبضہ کر لیا.
جل دو این رل ایک تا پیو
ابدالی دی فوج نے بھی آ کے ارڑا کر لیا دیدا دوویں دل ایک کو جگہ تے پانی پین لگے دے
پی پی جل مر اپنے جائے
پی کے پانی دل اپنے پنس وچ واپس اپنے اپنے جتھیاں وچ مڑ رہے نے.
رہی نہ ہوش لڑن کی کائے
لڑن دی ہوش نہیں رہی کسے نو کیول پانی دی آج رہی ہے.
سنگن نے کری اپنا سنبھال
سنگھاں نو اپنا موقع مل گیا سنبھالن دا. جدو پانی پین دا سماں لگا ہزاراں دی فوج نے پانی پینا کیڑا تھوڑا ٹائم لگا ہونا. سنگھاں نو ادھر موقع مل گیا جن نے زخمی سن پھٹڑ سن انہاں ساریاں نو سنگھ سنبھالن لگے
پھٹے تھکے کر لینے نال
جن نے پھٹے تھکے سن پھٹڑ سن سارے اپنے نال کٹھے کر لئے.
ڈیرا نت کے دس اور گیو
ایتا سنگھ جو جور ادھر ابدالی دی فوج حالے پانی پی رہی سی تے سنگھ ہلا کر کے چھتی نال اتھوں اگے نو لنگ دس کو دا پینڈا طے کر گئے.
کھنڈیو پھٹیو آئی مر لیو
جن نے کھنڈے پھٹے پھٹڑ سنگھ سن سارے اتھے آ کے رل گئے.
20,000 ہوا پہنچیے او پہنچیے
کہندے ادھا 20,000 سنگھ تقریباً اگے پہنچ گئے
اور میو کھنڈ بھی گئے
اور 20,000 سنگھ اگے پہنچ گئے. جیتو دے علاقے جگے نو نکل گئے تے بہتے سنگھ جڑے سن نال شہید ہو گئے کچھ زخمی ہو کے رستے وچ پنڈاں وچ رہ گئے جنگلاں وچ رہ گئے. تے خالصا جی کالا مالا ایک استھان ہے شہیداں دا اتھے بھی بہت سارے سنگھ جڑے زخمی سن وہ رہ گئے سن. تو ادا بہت سارے استھان نے اس علاقے دے وچ اتھوں سنگھ اگے اگے چلتے گئے تے تقریباً 20,000 سنگھ اگے گئے باقی کچھ سنگھ سجے کھبے کھنڈ گئے کچھ شہیدیاں پا گئے.
لوگ کہیں سنگھ 1,00,000 سارا 50 بچیو اور سب گئے مارا.
بھائی رتن سنگھ جی ہوں اس کلو کارے وچ شہید ہونے والے سنگھا سنگھڑیاں دی گنتی دستے نے. کہندے اس ویلے دے کئی بزرگ مینوں دسدے نے بھائی رتن سنگھ جی دے بزرگاں دے وچوں کہندے میں سنیا کہ تقریباً کل سنگھ جڑے سن 1,00,000 سی وحیر دے سمیت انہاں وچوں 50,000 جڑے سن شہیدیاں پا گئے تے 50,000 بچے.
پتا ہمارے 30 بتائے
کہندے میرے پتا جی نے دسیا بھائی رتن سنگھ جی دے پتا سن بھائی رائے سنگھ جی وہ بھی نال سی اس ویلے جدو ایک کلو کارا ہویا کہتے میرے پتا جی نے دسیا کہ تقریباً 30,000 سنگھ اس وڈے کلو کارے چ شہید ہویا.
رہے سمر اور بچ کر آئے
کیونکہ بعد میں جدو سنگھ اکٹھے ہوئے کچھ سمے بعد سنگھاں دی اکترتا ہوئی پتا لگا گنتی منتی کیتی گئی پھر پتا لگا کہ 30,000 سنگھ شہید ہوئے ہاں.
پتا ہمارے دوئے ہم کے ہم تھے ساتھ پتا چاچے دوئے ہم تھے ساتھ.
بھائی رتن سنگھ جی کہہ دے میرے پتا اور میرے چاچے جڑے رشتے چ سنبندی سن وہ بھی اس ویلے نال سن جنگ دے وچ وڈے کلو کارے وچ.
ان سے سن ہم آکھی بات
میں اپنے پتا کولو اے ساری کتھا سنی ہے وڈے کلو کارے دی اکھی ویکھیا حال میرے چاچے نے میرے پتا نے رائے سنگھ نے مینو اے سارا اتہاس سنایا تے میں اے سارا اتہاس آپ سربت خالصے نو سنایا ہے.
پورے اوٹ کی گنتی نائے
30,000 تو بعد سنگھ شہید ہوئے نے گھوڑیاں دی گنتی کوئی نہیں کنے کو مر گئے کنے کو اونٹ مارے گئے
کلو کارے اس قیم آئے
کلو کارے دے وچ انیکاں شہیدیاں ہوئیاں
کو کٹ کو آکھے زیادہ
کوئی یہ تو کٹ بھی کہہ دے نے کوئی یہ تو زیادہ بھی کہہ دے نے
جنک ہم پہ تو کئی مریادہ
میرے پتا رائے سنگھ نے مینو جنک مریادا دسیا کہ 30,000 سنگھ سنگڑیاں شہید ہوئے نے دے بچ باقی سارا پنت جہاں اسی اگے جا کے کٹھا ہو گیا
دو ایرا ایک نیانگ بک تیرے ہو اوچے بچن سنائے
جدو خالسا اگے نو چلا گیا تے بہت سارے سنگھ شہید ہو گئے نا اس ویلے بچوں ایک سنگھ نیانگ سنگھ اچھی آواز وچ للکار کے بولیا کہن لگا
تت خالسو سو رہے ہو گئے سو کھوٹ گوائے
کہن لگے کہ مہاراج جی تت خالسا ہی نہ رہے گا تے پنت نو مہاراج جی پھر جڑا کھوٹ سی وہ گواچ گئی ہے کھوٹ ختم ہو گئی کہندے ہن تت تت رہ گیا نچوڑ رہ گیا ایک سنگھ نے ادا اچھی آواز وچ بچن کیا گیانی گیان سنگھ جی انہاں نے یہ بھی بچن لکھیا ہے کہ ایک سنگھ نے اچھی آواز وچ ارداس کیتی کلگی دھر دے چرناں وچ آکھیا پنت نہ رہے گو تیرو گرنتھ کون مانے گو اے اکال پرکھ جی کلگی دھر جی جے تہاڈا پنت نہ رہیا تے گرو گرنتھ صاحب دا ستکار کیویں رہے گا اس کر کے پنت تے گرنتھ دونوں دی سانجھ بنائی رکھو آپ جی رکھیا کرو یہو جے سمے دوران یہ ساری کتھا بھائی رتن سنگھ جی کہندے میں اپنے پتا جی کولو سنی ہے اور خالصے دی یہ کتھا آپ جی نو سنائی ہے
سردار سبے زخمی بھائے سابت رہو نہ کوئے
جنے سروار سن اس پنت دے وچ جرنیل چاہے وہ جسا سنگھ رام گڑی ہے چاہے وہ چڑت سنگھ شکر چکیا نے چاہے وہ کروڑ سنگھ جی نے چاہے وہ شام سنگھ جی نارو کے والے نے چاہے وہ جسا سنگھ جی آلو والیا جی نے چاہے وہ نواب کپور سنگھ جی نے جننے بھی سنگھ سن سردار انہاں ساریاں نوں پھٹ لگے نے سارے زخمی ہوئے نے
لئی شہیدی تھی کنن گنتی سبن نہ ہوئے
اور انہاں وچوں بہتیاں نے شہیدیاں بھی پائیاں جنہ دی گنتی نہیں گنی جا سکتی گنے نہیں جا سکتے
جو پے چرت سنگھ زخم گنے نہ جائے
جتھے دار چرت سنگھ دے شریر تے خالسا جی جن زخم لگے نے نا انہاں زخماں دی گنتی نہیں ہوندی کنے ک زخم نے
تیر تلوارن جو نیجے کھائے
پیراں دے کھاو نے تلواراں دے نیجیاں دے اور کئی تھاواں تے شریر تے گولیاں بھی بجیاں ہوئیاں چرت سنگھ جی دے
بھیم سین جم جت وال جڑے بن لائے شستن خالی نہ مڑے
کہتے جی میں بھیم سین ہویا نا پانڈواں دے سمے وہ جنگ دے میدان چ جدھر جاندا سی ادھر دشمن نو شستر لائے بنا واپس نہیں سی آؤندا کہتے چڑت سنگھ بھی وہ جا جرنیل ہے جدھر جاندا دشمنوں نو مار کے اپنے تن تے زخم چل کے آؤندا ہے
ویرا تیس دن تے چڑت سنگھ کی پائی سنگھو مشہور
خالسا جی اس دن تو بعد جدو وحیر دی رکھوالی دا سارا پربند چڑت سنگھ جی نے کیتا سی اس دن تو بعد چڑت سنگھ دی سارے خالسے پنتھ وچ چڑھدی کلا ہو گئی سارے پنتھ وچ انہاں دی مشہوری ہو گئی پرسدھی ہو گئی
بچائے بہت بہیریے چک جو کھوتیت ضرور
پنتھ وچ چڑت سنگھ دا ستکار ہو گیا بہت زیادہ پرسدھی ہو گئی پنت نے اس کر کے ستکار کیتا کہ چڑت سنگھ نے وحیر دی راکھی کیتی بڑا وحیر جیڑا بچ کے آیا اتھے تک وہ چڑت سنگھ دی بدولت آیا جنے اپنے تن تے زخم چل کے وحیر دی راکھی کیتی ہے
سب وحیریے تن تن آکھے ہم جوائے چرت سنگھ پاکھے
جو جننے وحیریے سن نا وحیر وچ بزرگ بچے سیانے جننے بھی سن او سارے کہندے چرت سنگھ تن ہے چرت سنگھ تن ہے تن ہے دی کل اج جے اسی جیون دے ایتھے تک آئے ہاں تے او چرت سنگھ دی بدولت آئے ہاں
جا جو جیو ہے چڑھت سنگھ جیوائے
جیڑا بھی جی رہا ہے وہ چڑھت سنگھ نے جوائے ہاں
یوں بہیر سب اکت جائے
سارا بہیر چڑھت سنگھ دا نام لے کے انہوں تن تن کہہ کے سلاہ رہا ہے
رل بہیریوں دے اسیت
بہیر وچ بزرگ سن بزرگ بڈھے بزرگ سن وہ سارے رل کے اسیساں دے دے چڑھت سنگھ نوں
اوے سردار یا بسوے بیت
بھی بسوے بھی بسوے دا مطلب پورا بھی بسوے دا ایک بھگا بن جاندہ نا پورا ہو جاندہ ہو کہہ دے بھی بسوے چڑھت سنگھ مہان جرنیل ہوئے گا یہ اسیساں دے دے سارے بزرگ او بہیر دے جننے بہیریے نے کہہ دے ہوئے سردار یا بسوے بیس بھی وسوے بڑا بڑا سردار ہوے گا بڑا بڑا جرنیل ہوے گا چڑھت سنگھ
سرب پنت یہ ہوئے سردار
سارے پنت دا سردار ہوے گا یہ سارے خالصے دا سردار ہوے گا
سب اسیر سب اس دے میں اسیت ادا
سارے بزرگ سارے بہیریے چڑھت سنگھ جی نو اسیساں دیندے ہن چڑھدی کلا دی اسیساں دیندے ہن
کو کہے ہوئے پاتشاہ
سنگ سان دلوں اسیساں نکل دیا انہاں دے وہیریاں دے کہندے کوئی کہندا نہیں جی یہ تا پنتھ پاتشاہ ہوئے گا تینو تا پاتشاہی پراپت ہوئے گی یہ تا پاتشاہ ہوئے گا
کرو کہ یہ لہر پائے
کہندا جی اینو تا لاہور دا راج ملے گا اے لاہور اسے سنگا دیا ارداسا اسیسا جڑیاں پھر چڑھت سنگھ دے ونس نو اگے پراپت ہوئی مہاراجا رنجیت سنگھ جی لاہور دے وچ قابض ہوئے وہ سنگھ دیا اسیسا ہی سن جڑیاں انہاں دی انس ونس تے کام کیتیاں تے کہندے تا لاہور تے قابض ہوئے گا لاہور دا ہوئے گا
او کہے لے ملتان
کہندا کلا لاہور نہیں چڑھت سنگھ ملتان تے بھی قبضہ کرے گا ملتان بھی یہ ہوئے گا
کہے کشمیر او کابلتان
کوئی اور بولیا سنگھ کہتا نا بھائی کشمیر بھی یہ ہوئے گا کابل بھی یہ ہوئے گا کندار تک افغانستان تک اسے دا راج ہوئے گا
دلی دکل پورب پہاڑ
دلی تک دا راج ہوئے گا دکھن تے پورب تے پہاڑ تک راج ہوئے گا
یہ لے ویسا کنٹا چار
کنٹا وچ راج ستھاپت ہوئے گا یہ
ام کر کرے بہیر اردار لگے گیل سب چڑھت سنگھ پا
سارے بہیر دی ارداس کر دے ابدالی دی فوج تاں پچھوں ہی مڑ گئی اتھوں اگے نہیں ودے تے بہیر نے سارے نے ارداس کیتی چڑھت سنگھ دی چڑھدی کلا دی اور اس دن تو بعد چڑھت سنگھ دی پھر چڑھدی کلا ہی ہندی گئی
بہیرا جدر چڑھت سنگھ چڑھ ترے سب بہیر سو تدر جائے
جدر چڑھت سنگھ شکر چکیا چڑھ کے جاندہ نا انہوں در چڑھ دی کلائی ہندی کہ تو ہار کے نینو آونا پیا کہ تو ہار دا مو نہیں ویکھنا پیا مہاراجہ رنجیت سنگھ نے جڑا راج کیتا ہے وہ سارا راج دا جڑا ویوت بندی بنانی شروع کر دیتی سی چڑھت سنگھ شکر چکیے نے تو اس پرکار دے نال چڑھت سنگھ جی جدر جاندے نے ادھر جت دے چلے جاندے نے
آدر سب خالصو کرے تھڑے فتح یدھ سب پائے
جدا سربت خالصا پنتھ چڑھت سنگھ دا بڑا ستکار کر دے پنتھ دے وچ خالصا جی قربانی والے سنگھا دا ستکار ہوندا رہا ہے جڑے سنگھ قربانیاں کردے سن ہن تا جڑا مرجے بعد وچ ہی او دا ستکار کردے نے جیوندا جی قربانی کرے اج دے سنگھ او دی قدر نہیں کردے مرجے پھر بعد وچ پاوے پنتھ رتن دا خطاب دے دین جیوندا جی ہوئے کوئی سنگھ او دی قربانی دا کسے پرکار دا کوئی بول نہیں پایا جاندا پر انہاں سمیاں وچ سنگھاں دیاں قربانیاں دا مول پایا جاندا سی جنے پھٹ کوئی اپنے شریر تے چلدا سی او دا ستکار کیتا جاندا سی چڑھت سنگھ شکر چکی دا اس دن تو بعد پنتھ چ بڑا ستکار ہویا جدھر جاندے خالصا انہاں دا بڑا ستکار کردا اے
سب خالصے میں آدر پاوے
جدھر جاندا چڑھت سنگھ جنگ دے میدان وچ رن دے میدان چ جڑے نگر تے ہلا بولدا فتح پاؤندا خالصے چ آدر پاؤندا اے
لگے دیوان تے پہلوں بلاوے
جدوں کتے دیوان لگدا نا خالصے دا پنتھ دا تے پنتھ دی کترتا ہوندی ہے جتھیداراں نوں سدیا جاندا ہے تے سب تو پہلا چڑھت سنگھ نوں بلایا جاندا وی جتھیدار چڑھت سنگھ شکر چکیے نوں سدو ਜਦੋਂ ਵੀ ਕਿਤੇ ਪੰਥ ਦੀ ਇਕੱਤਰਤਾ ਹੁੰਦੀ ਹੈ, ਖਾਲਸੇ ਦੀ ਇਕੱਤਰਤਾ ਹੁੰਦੀ ਹੈ, ਤਾਂ ਚੜ੍ਹਤ ਸਿੰਘ ਸ਼ੁਕਰ ਚੱਕੀਏ ਨੂੰ ਸਭ ਤੋਂ ਪਹਿਲਾਂ ਬੁਲਾਇਆ ਜਾਂਦਾ ਹੈ।
ਲੈ ਸਲਾਹ ਤੋਂ ਤਿੱਤ ਵੱਲ ਧਾਵੇ,
ਪਹਿਲਾਂ ਚੜ੍ਹਤ ਸਿੰਘ ਦੀ ਸਲਾਹ ਲਈ ਜਾਂਦੀ ਹੈ। ਚੜ੍ਹਤ ਸਿੰਘ ਜੀ ਦੱਸੋ, ਖਾਲਸੇ ਨੇ ਆਹ ਮਤਾ ਪਾਸ ਕੀਤਾ, ਤੁਹਾਡੀ ਇਹਦੇ ਬਾਰੇ ਕੀ ਰਾਏ ਹੈ, ਕਿੱਧਰ ਹੱਲਾ ਕਰਨਾ ਚਾਹੀਦਾ, ਕਿੱਧਰ ਜਾ ਕੇ ਆਪਾਂ ਨੂੰ ਆਪਣਾ ਪ੍ਰਬੰਧ ਬਣਾਉਣਾ ਚਾਹੀਦਾ। ਚੜ੍ਹਤ ਸਿੰਘ ਜਿੱਧਰ ਕਹਿ ਦਿੰਦਾ, ਜਿੱਧਰ ਇਸ਼ਾਰਾ ਕਰ ਦਿੰਦਾ, ਖਾਲਸਾ ਪੰਥ ਉਸੇ ਪਾਸੇ ਚੱਲ ਪੈਂਦਾ ਹੈ।
ਨਜ਼ਰਾਨਾ ਉਸੇ ਪਹਿਲੋਂ ਪਹੁੰਚਾਵੇ,
ਜੇ ਕੋਈ ਨਜ਼ਰਾਨਾ ਆਉਂਦਾ ਪੰਥ ਦੇ ਵਿੱਚ, ਖਾਲਸੇ ਦੇ ਕੋਲ ਜੇ ਕੋਈ ਮਾਇਆ ਆਉਂਦੀ, ਕੋਈ ਵਸਤੂਆਂ ਆਉਂਦੀਆਂ ਨੇ, ਤੇ ਸਭ ਤੋਂ ਪਹਿਲਾਂ ਨਜ਼ਰਾਨਾ ਜਿਹੜਾ ਉਹ ਚੜ੍ਹਤ ਸਿੰਘ ਨੂੰ ਭੇਜਿਆ ਜਾਂਦਾ, ਚੜ੍ਹਤ ਸਿੰਘ ਦੇ ਕੋਲ ਹਾਜ਼ਰ ਕੀਤਾ ਜਾਂਦਾ ਹੈ।
ਦੋਏਰਾ ਕਲੋ ਘਰੋ ਕਰਾਏ ਕੈ ਸਿੰਘ ਬੜੇ ਬਿਰਾਰਨ ਜਾਏ।
ਏਦਾਂ ਇਸ ਘੱਲੂ ਘਾਰੇ ਦੇ ਦੌਰਾਨ ਸੈਂਕੜੇ ਸ਼ਹੀਦੀਆਂ ਹੋ ਗਈਆਂ ਖਾਲਸੇ ਦੀਆਂ, ਔਰ ਸਿੰਘ ਇਧਰ ਬਰਾੜਾਂ ਦੇ ਇਲਾਕੇ ਚ, ਮਾਲਵੇ ਦੇ ਇਲਾਕੇ ਵਿਚ ਜਾ ਵੜੇ।
ਅੱਟੇ ਥੱਕੇ ਬੈਨ ਕੋ ਚਾਤ ਗੁਜਰ ਕਰਾਏ।
ਸਿੰਘ ਫੱਟੜ ਸਨ, ਥੱਕੇ ਹੋਏ ਸਨ, ਜ਼ਖਮੀ ਸਨ, ਤੇ ਉਹ ਹੁਣ ਸਾਰੇ ਆਪਣਾ ਇਲਾਜ ਕਰਾਉਣਾ ਚਾਹੁੰਦੇ ਨੇ, ਔਰ ਕੋਈ ਜਗ੍ਹਾ ਚਾਹੁੰਦੇ ਨੇ ਜਿੱਥੇ ਬੈਠ ਕੇ ਕੁਝ ਸਮਾਂ ਆਰਾਮ ਕਰ ਸਕਣ, ਜ਼ਖਮੀਆਂ ਦੀ ਸੰਭਾਲ ਕਰ ਸਕਣ।
ਸਿੰਘ ਬਿਰਾਰਨ ਕੀ ਜੇ ਮੈਂ ਸੁਣਾਓ ਬਿਗੜੀ ਬਾਤ।
ਭਾਈ ਰਤਨ ਸਿੰਘ ਜੀ ਕਹਿੰਦੇ, ਜਦੋਂ ਸਿੰਘ ਇਧਰ ਬਰਾੜਾਂ ਦੇ ਇਲਾਕੇ ਚ ਆ ਨਿਕਲੇ ਨਾ, ਤੇ ਇਧਰ ਬਰਾੜਾਂ ਨੇ ਜਿਵੇਂ ਖਾਲਸੇ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ, ਇਹਨਾਂ ਬਰਾੜਾਂ ਤੇ ਖਾਲਸੇ ਦੀ ਆਪਸ ਵਿਚ ਜਿਵੇਂ ਵਿਗੜ ਗਈ, ਕਿਵੇਂ ਇਹਨਾਂ ਦੀ ਆਪਸ ਵਿਚ ਵਿਗੜੀ, ਉਹ ਹੁਣ ਸਾਰਾ ਪ੍ਰਸੰਗ ਭਾਈ ਰਤਨ ਸਿੰਘ ਜੀ ਕਹਿੰਦੇ, ਮੈਂ ਆਪ ਸਰਬੱਤ ਖਾਲਸੇ ਨੂੰ ਸੁਣਾਉਂਦਾ ਹਾਂ।
ਜਬ ਸਿੰਘ ਆਵੇ ਮਾਲਵੇ ਕਰੇ ਸਿੰਘਨ ਕੋ ਘਾਤ।
ਖਾਲਸਾ ਜੀ ਜਦੋਂ ਸਿੰਘ ਅਬਦਾਲੀ ਨਾਲ ਲੜ ਕੇ ਮੌਕਾ ਤਾੜ ਕੇ ਇਸ ਪਾਸੇ ਮਾਲਵੇ ਵਿਚ ਆਉਂਦੇ ਸਨ, ਤੇ ਅੱਗੇ ਬਰਾੜ ਵੀ ਜਿਹੜੇ ਸਨ ਇਹ ਚੰਬੜ ਗਏ, ਇਹ ਕਹਿੰਦੇ ਸਾਡੇ ਤੋਂ ਬਿਨਾਂ ਇਹਨਾਂ ਨੂੰ ਕੋਈ ਬਚਾਉਂਦਾ ਹੀ ਨਹੀਂ। ਸਿੰਘ ਇਹਨਾਂ ਦਾ ਸਤਿਕਾਰ ਕਰਦੇ ਸਨ ਵੀ ਚਲੋ ਅਸੀਂ ਔਖੇ ਸੌਖੇ ਸਮੇਂ ਇੱਥੇ ਆਉਂਦੇ ਹਾਂ, ਇਹ ਸਮਝਦੇ ਸੀ ਵੀ ਸ਼ਾਇਦ ਇਹ ਸਾਡੇ ਕੋਲੋਂ ਡਰਦੇ ਨੇ। ਚਾਂਬਲਿਆਂ ਚਾਂਬਲਿਆਂ ਨੇ ਸਿੰਘਾਂ ਤੇ ਹਮਲਾ ਬੋਲ ਦਿੱਤਾ, ਬਰਾੜਾਂ ਨੇ ਅੱਗੋਂ ਫਿਰ ਸਿੰਘਾਂ ਨੂੰ ਵੀ ਹੱਥ ਵਿਖਾਉਣੇ ਪਏ। ਉਹ ਪ੍ਰਸੰਗ ਭਾਈ ਰਤਨ ਸਿੰਘ ਜੀ ਲਿਖ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਪ੍ਰਕਰਣਾਂ ਵਿਚ ਸਰਵਣ ਕਰੋਗੇ।